ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼ਬਦ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪਰਮ ਸਤਿਕਾਰਯੋਗ ਮਹਾਨ ਆਤਮਾ ਬਾਬਾ ਬਿਜੀ ਚੰਦ ਜੀ ਦੀ ਅੰਸ਼ ਵੰਸ਼ ਕਰਨੀ ਤਸਨੀ ਦੇ ਪੂਰੇ ਬਾਬਾ ਦਇਆ ਸਿੰਘ ਜੀ ਔਰ ਸੰਤ ਬਾਬਾ ਦਵਿੰਦਰ ਸਿੰਘ ਜੀ, ਜੋ ਇਸ ਇਲਾਕੇ ਵਿੱਚ ਧਰਮ ਪ੍ਰਚਾਰ ਦੀ ਬੜੇ ਉੱਦਮ ਨਾਲ ਲਹਿਰ ਫੈਲਾ ਰਹੇ ਹਨ, ਬੜੀ ਕਿਰਪਾ ਕਰਦੇ ਹਨ ਅਤੇ ਕਾਰ ਸੇਵਾ ਦੇ ਆਏ ਮਹਾਂਪੁਰਸ਼ ਸਾਰਿਆਂ ਦਾ ਹੀ ਬਹੁਤ ਬਹੁਤ ਜੀ ਆਇਆਂ ਸਤਿਕਾਰ। ਅਰਦਾਸ ਤੋਂ ਪਹਿਲਾਂ ਸਤਿਗੁਰੂ ਜੀ ਦੇ ਪਾਵਨ ਅਸਥਾਨ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਜੀ ਦੇ ਸੇਵਾਦਾਰ ਉਹ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਸਨ। ਉਪਰੰਤ ਬਾਬਾ ਜੀ ਦੇ ਹੁਕਮ ਮੁਤਾਬਕ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਉਹ ਕਿਰਪਾਲਤਾ ਕਰ ਰਹੇ ਸਨ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨਤਾ ਬਾਰੇ ਔਰ ਖੰਡੇ ਬਾਟੇ ਦੇ ਅੰਮ੍ਰਿਤ ਬਾਰੇ ਅਤੇ ਸਿੱਖ ਪੰਥ ਵਿੱਚ ਮੌਜੂਦਾ ਸਮੇਂ ਜੋ ਤਰੁੱਟੀਆਂ ਆ ਰਹੀਆਂ ਹਨ ਉਹਨਾਂ ਨੂੰ ਦੂਰ ਕਰਨ ਲਈ ਅਤੇ ਬਾਬਾ ਬਿਜੀ ਚੰਦ ਜੀ ਦੀ ਸੇਵਾ, ਗੁਰੂ ਕੀ ਬਖਸ਼ਿਸ਼, ਮਹਾਨਤਾ, ਸਿੱਖ ਦੇ ਗੁਰੂ ਦੀ ਅਭੇਦਤਾ ਬਾਰੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਸਨ ਅਤੇ ਉਹਨੇ ਬਹੁਤ ਰੋਚਕ ਢੰਗ ਨਾਲ ਇਹ ਵੀ ਵਚਨ ਕੀਤਾ, ਪਿੱਤਲ ਨੂੰ ਪਿੱਤਲ ਕਹਿਣ ਵਿੱਚ ਕੋਈ ਦੋਸ਼ ਨਹੀਂ, ਪਰ ਜੇ ਸੋਨੇ ਨੂੰ ਪਿੱਤਲ ਕਿਹਾ ਜਾਵੇ ਫਿਰ ਦੋਸ਼ ਵੀ ਹੈ। ਜੇ ਕੋਈ ਸੰਤ ਦਾ ਬਾਣਾ ਪਾ ਕੇ ਅਸੰਤ ਵਾਲੀ ਕਿਰਿਆ ਕਰਦਾ ਉਹਦੇ ਵਾਸਤੇ ਬਾਣੀ ਵੀ ਕਹਿੰਦੀ ਐਸੇ ਸੰਤ ਨਾ ਮੌਕਾ ਭਾਵ ਹੈ, ਪਰ ਜੇ ਕੋਈ ਮਹਾਂਪੁਰਸ਼ ਦੁਨੀਆਂ ਉੱਤੇ ਪਰਪਕਾਰ ਕਰਦੇ ਹਨ ਸਾਰਿਆਂ ਨੂੰ ਇੱਕ ਵੱਡਿਆਂ ਨੇ ਧਰ ਲੈਣਾ, ਨਿੰਦਿਆ ਕਰੀ ਜਾਣੇ, ਇਹ ਕੋਈ ਸਿਆਣਪ ਨਹੀਂ। ਤੁਸੀਂ ਸਾਰੇ ਪਿੰਡਾਂ ਦੇ ਜੱਟ ਲੋਕ ਬੈਠੇ ਹੋ, ਕਣਕ ਦੀ ਗੋਡੀ ਹੁੰਦੀ ਹੈ, ਕਾਹਦੇ ਵਾਸਤੇ ਵਾੜੀ ਪਿਆਜੀ ਔਲੀ ਬਾਥੂ ਦੀਲਾ ਨਦੀਨ ਉਹ ਦੂਰ ਹੋ ਜਾਏ ਅਤੇ ਕਣਕ ਜਿਹੜੀ ਹੈ ਉਹਦੀਆਂ ਜੜ੍ਹਾਂ ਨੂੰ ਮਜ਼ਬੂਤ ਕੀਤਾ ਜਾਏ, ਧਰਤੀ ਪੋਲੀ ਹੋਵੇ, ਪੂਰੀ ਹਵਾ ਮਿਲੇ, ਉਹਨਾਂ ਬਿਮਾਰੀਆਂ ਤੋਂ ਬਚਾਅ ਹੋਵੇ, ਜੋ ਕਣਕ ਦੀ ਸ਼ਕਤੀ ਉਹ ਖਾ ਰਹੀ ਉਹ ਕਣਕ ਦੇ ਬੂਟੇ ਨੂੰ ਮਿਲ, ਪਾਣੀ ਵੀ ਖਾਦ ਵੀ ਕਣਕ ਦੀ ਪ੍ਰਫੁੱਲਤਾ ਵਾਸਤੇ ਕੀਤਾ ਜਾਂਦਾ ਤੇ ਜੇ ਇੱਕ ਵਡੋਂ ਨਦੀਨ ਡੀਲੇ ਦੇ ਨਾਲ ਕਣਕ ਵੀ ਵੱਢੀ ਜਾਏ ਤੇ ਜੱਟ ਦੇ ਪੱਲੇ ਪਏਗਾ ਕੀ। ਸੰਤ ਦੀ ਗੱਲ ਸ਼ੁਰੂ ਕਰਕੇ ਜਿਹੜੇ ਬ੍ਰਹਮ ਗਿਆਨੀ ਸੰਤ ਹਨ ਉਹਨਾਂ ਸਾਰਿਆਂ ਦਾ ਹੀ ਮੱਕੂ ਬੰਨੀ ਜਾਈਏ ਫਿਰ ਦੱਸੋ ਕੀ ਪ੍ਰਾਪਤ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਵਾਕਿਆ ਹੀ ਮਹਾਨ ਆ, ਇਹਦੇ ਚ ਕੋਈ ਸ਼ੱਕ ਨਹੀਂ। ਜਦੋਂ ਸਤਿਗੁਰੂ ਜੀ ਸਰਗੁਣ ਸਰੂਪ ਕਰਕੇ ਆਪ ਹਾਜ਼ਰ ਸਨ, ਇਸ ਸ਼ਬਦ ਦੀ ਵਿਚਾਰਧਾਰਾ ਉਹ ਸੰਗਤ ਪ੍ਰਤੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਸਨ। ਹੁਣ ਸਾਰੇ ਪ੍ਰੇਮੀ ਇਤਨੇ ਸੁਲਝੇ ਨਹੀਂ ਹੁੰਦੇ कि वो गुरु ग्रंथ साहिब तो सीधा बाणी का विचार ले सकन। अक्सर किसे विचार बन तो बाणी का विचार लेना पैंदा है, समझना पैंदा, सत्कार करन दा ढंग। हरेक महाराज का प्रकाश ही नहीं सही विधि ना कर सकता। रमाले लाने, चंदोआ लाना, महाराज दी गद्दियां सजाउणियां और महाराज का प्रकाश करना, हुक्मनामा किवें लेना, चौर साहब किवें करना, सोखासन किवें करना, धूवती किवें करनी है, बहुत प्रकार की सेवा है। ये भी किसे सोझे हुए पुरुष तो समत लेनी पैंदी है। हुण कड़ाह प्रसाद की देग हर बंदा नहीं सजा सकदा। ये भी समत लवांगे, गुरु का लंगर है, महाराज नूं भोग लवाउणा है, संगत विच विछाई करनी, महाराज की विछाई आई संगत नूं जीया सत्कार प्यार, ये सारियां गल्लां किते उहनां किते सिखणियां पैणियां। जे सानूं कोई महापुरख ये सारी तरतीब दसदा है, आपां हरेक की आलोचना करी चलीए। दरख्त दियां कई वारी टाणियां छांगी दियां कि उहदी छतरी सोहणी बन जाए, फलदाई बन जाए। ये सारियां टाणियां वढ सकीए फिर फल कादे नाल लगेगा। गुरु साहिब सारियां दे मुंड हन, जिन्नियां संपरदामा हन ये सतगुरु जी दियां शाखां हन। जे संपरदामा टकसालां दी निंदिया करांगे दसो ये सिक्खी का बाग प्रफुल्लित किवें रहेगा। गुरु समुद्र नदी सब सिखी, गुरु नु समुद्र समान कहा ते सिखी नु नदी कहा। नदियां ते समुद्र आपस विच अभेद है। जिन्हें सूरज दे तेज नाल समुद्र का पानी बाष्पीकरण बन के उड़दा बदल बन जाता, फिर वह बढ़ता है। पहाड़ा ते कुछ पानी ठंड न जम भी जाता, कुछ दरियावां नदियां दे रूप विच फिर समुंदर वल आउंदा ते ओह मुड़ के अपने उस रूप वल आ जांदा जिधरों पानी गया सी। हुण काफी समय तो और लगी है, सूरज दे तेज नाल बर्फ ढलदी है, बर्फ ढल के कई वारी वह पानी फिर जांदा फिर समुंदर वल ही है। सूरज किरण मिलिया जल का जल हुआ आराम, सूरज दियां किरणां ने बदल बने सी, वह मीह बनिया, बाद बर्फ बनिया, दरिया बनिया, मुड़ के फिर समुद्र वल आ गया। नदियां ते समुद्र अभेद स्वरूप है। इस तरह गुरु भामे सागर की न्याई है, जिहड़ी सिखी नदी की न्याई है, ये आपस विच अभेद स्वरूप है। हर का सेवक हर ही जेहा, भेद ना जानो मानस देहा। अज बहुत सारे विद्वाना ने कलमा चकिया, कलम चुको जरूर, नशे छड़ाउण वास्ते लेख लिखो, फैशन परस्ती के खिलाफ लिखो, दाज दहेज जड़े नजायज हैं खिलाफ लिखो, कुड़ियां नजायज मारी जांदे उन्हां दे विरुद्ध लेख लिखो, और साथ संगत जी चोरियां जारियां बदमाशियां डकैतियां बगाना हक खाना ब्लैक मार्केटिंग करने लुट खसुट करनी इहदे विरुद्ध लिखो, जरूर लिखो। जे रब ने लिखण की ताकत दिती पर साल संगत जी असीं इस पासे का कलम बिल्कुल नहीं चुकदे। आ नौजवान मुंडे घड़ा घड़ पाता तो हो ही जांदे आ, तुहाडे पिंड च आ के खुशी होई है क्योंकि बच्चे बैठे भी घट आ, उन्हां नूं पता भी सानू शायद इस पासे कहा जाए, वो हुण गुरुद्वारां च आउंदे भी बहुत घट आ। जा महापुरखां दे चरण फिरका पैंदा उहदा प्रभाव है। गज के बोलो सतनाम। इहदा बारे लेख लिखो ते रोमां दी बेअदबी नहीं करनी चाहिए। करन विच की दोष है, नशे पीण च की दोष है, छड्डण च की लाभ है, रोमां दी बेअदबी करन दे की नुकसान है, रखण दे की लाभ है, और जिहड़े दाज दहेजां विच असीं उजड़ रहे हैं, लड़कियां मार रहे हैं, इहदा की नुकसान है। इस पासे तां नहीं बोलदे नी, जुलम दे खिलाफ लेख लिखो, किसे दे धक्का हुंदी ढिंगो जोरी हुंदी है लेख लिखो। महाराज ने भी बाणी लिखी है, बाबर ने जुलम कीता, सतगुरु जी ने बड़ा डट के लिखिया, जैसी मुआवे खसम की बाणी, फैसला करी ज्ञान वे लालो, पाप की जंजला काबलों ताया, जोरी मंगा दान वे लालो, ਡਾਂਕੇ ਦੀ ਟੋਟ ਨਾਲ ਬਚਨ ਕਹੇ ਔਰ ਸਾਰੇ ਇਹਨਾਂ ਬਚਨਾਂ ਨੂੰ ਗੁਰੂ ਕੀ ਬਾਣੀ ਮੰਨ ਕੇ ਬਹੁਤ ਸਤਿਕਾਰ ਦੇ ਰਹੇ। ਰਾਜੇ ਸ਼ੇ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਕੁੱਤੇ ਚਾਕਰ ਨੋਂਦਾ ਪਾਣੀ ਮਕਾਓ ਰੱਤ ਪਿਤ ਕੁੱਤਿਓ ਚੱਟ ਜਾਓ। ਬੜੇ ਠੋਸ ਬਚਨ ਲੈ ਕੇ ਅਸੀਂ ਬੜਾ ਸਤਿਕਾਰ ਕਰਦੇ ਹਾਂ, ਪਰ ਕਈ ਬੰਦੇ ਸਾਧ ਸੰਗਤ ਜੀ ਪਖੰਡਵਾਦ ਦੀ ਤਾਂ ਆਲੋਚਨਾ ਅਸੀਂ ਵੀ ਕਰਦੇ ਹਾਂ, ਕਰਨੀ ਚਾਹੀਦੀ, ਪਰ ਸੱਚੇ ਮਹਾਂਪੁਰਸ਼ਾਂ ਦੀ ਨਿੰਦਿਆ ਜ਼ਬਾਨੀ ਨਹੀਂ ਹੋ ਰਹੀ, ਇਸ ਵੇਲੇ ਤਾਂ ਕਿਤਾਬਾਂ ਵੀ ਲਿਖੀਆਂ ਜਾ ਰਹੀਆਂ। ਵੈਸੇ ਬੋਲੋ ਇਹ ਗੁਰੂ ਗ੍ਰੰਥ ਵੀ ਅੰਮ੍ਰਿਤਸਰ ਦੀ ਧਰਤੀ ਚ ਤਿਆਰ ਹੋਇਆ, ਆਰਾਮਸਰ ਸਾਹਿਬ ਬਾਣੀ ਭਾਵੇਂ ਜੁਦੇ ਜੁਦੇ ਜਗ੍ਹਾ ਆਚਾਰੀ ਸਤਿਗੁਰੂ ਨੇ ਕਿਰਪਾ ਕੀਤੀ, ਪਰ ਸਰੂਪ ਤਿਆਰ ਹੋਇਆ ਦਰਬਾਰ ਸਾਹਿਬ ਆਰਾਮਸਰ ਸਾਹਿਬ। ਪਰ ਇਸ ਧਰਤੀ ਚ ਕਈ ਮਨੁੱਖ ਐਸੇ ਹੈ, ਉਹ ਸਾਧ ਸੰਗਤ ਜੀ ਨਿੰਦਿਆ ਦੀਆਂ ਕਿਤਾਬਾਂ ਵੀ ਬਹੁਤ ਲਿਖ ਰਹੇ, ਇਸ ਪਾਸੇ ਵੀ ਅਸੀਂ ਬਹੁਤ ਤਰੱਕੀ ਕਰ ਰਹੇ ਹਾਂ, ਇਹ ਵੀ ਤਰੱਕੀ ਬਹੁਤ ਹੈ। ਮੈਨੂੰ ਹੁਣੇ ਬਾਬਾ ਦਵਿੰਦਰ ਸਿੰਘ ਜੀ ਨੇ ਆਉਂਦਿਆਂ ਬਚਨ ਦੱਸਿਆ, ਅੱਠ ਗੁਰੂਆਂ ਨੇ ਇਸ ਜਿਹੜੇ ਚ ਚਰਨ ਪਾਏ ਆਪਾਂ ਲਾਭ ਕੀ ਲਿਆ। ਕਿਤੇ ਅਜਿਹੀ ਗੱਲ ਨਹੀਂ ਜਿੱਥੇ ਚੋਰ ਜ਼ਿਆਦਾ ਹੋਣ, ਪੁਲਿਸ ਚੌਂਕੀਆਂ ਉੱਥੇ ਜ਼ਿਆਦਾ ਹੁੰਦੀਆਂ, ਤੇ ਗੁਰੂ ਤਾਂ ਜ਼ਿਆਦਾ ਇੱਧਰ ਆਏ ਕਿ ਆਪਾਂ ਗਲਤੀਆਂ ਜ਼ਿਆਦਾ ਕਰਦੇ ਹੋਵਾਂਗੇ, ਐਸੀ ਗਲਤ ਨਹੀਂ ਬਣਦੀ ਜਾ ਰਹੀ। ਸੋ ਗੁਰਮੁਖ ਪਿਆਰੇ ਸਾਧ ਸੰਗਤ ਜੀ, ਉਹ ਜਿੱਧਰ ਅਸੀਂ ਲਿਖਣਾ ਜਿਨ੍ਹਾਂ ਨੂੰ ਅਸੀਂ ਭੰਡਣਾ, ਉੱਧਰ ਤਾਂ ਅਸੀਂ ਬਿਲਕੁਲ ਧਿਆਨ ਨਹੀਂ ਦਿੰਦੇ, ਆਪਣੀ ਪੀੜ੍ਹੀ ਥੱਲੇ ਅਸੀਂ ਸੋਟਾ ਨਹੀਂ ਮਾਰਦੇ, ਤੇ ਨਿੰਦਿਆ ਬੜੇ ਬੜੇ ਮਹਾਂਪੁਰਸ਼ਾਂ ਦੀ ਕਰਦੇ ਹਾਂ। ਆਪ ਨਾ ਦੇਹੇ ਚੁਰੂ ਭਰ ਪਾਣੇ ਤੇ ਨਿੰਦਾ ਜੇ ਗੰਗਾ ਆਨੇ। ਹੁਣ ਭਾਈ ਸਰੂਪ ਸਿੰਘ ਜੀ ਅਭੇਤਾ ਦੇ ਬਚਨ ਦੱਸਦੇ ਸੀ, ਸੰਤਨ ਬਾਬਾ ਸੋਹਣ ਸਿੰਘ ਜੀ ਮਹਾਰਾਜ, ਸੰਤਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ, ਬਾਬਾ ਦਇਆ ਸਿੰਘ ਜੀ ਮਹਾਰਾਜ ਜਾਣਦੇ ਕਿ ਉਹਨਾਂ ਦੋਹਾਂ ਪਵਿੱਤਰ ਆਤਮਾ ਬ੍ਰਹਮ ਗਿਆਨੀਆਂ ਦਾ ਆਪਸ ਵਿੱਚ ਕਿੰਨਾ ਕੁ ਪਿਆਰ ਸੀ। ਸਾਧੂ ਸੰਗਤ ਜੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਆਪਣੇ ਕੁਟੀਆ ਝੌਂਪੜੀ ਵਿੱਚ ਬੈਠੇ ਹਨ, ਬਾਬਾ ਜੀ ਜਾਂਦੇ ਰਹਿੰਦੇ ਹੈ, ਉਹਨਾਂ ਨੂੰ ਇਸ ਬਾਰੇ ਪੂਰਾ ਇਲਮ ਹੈ, ਨਾਲ ਜਾਣ ਵਾਲੇ ਸਿੰਘ ਵੀ ਜਾਣਦੇ। ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਹਨ, ਮਹਾਂਪੁਰਸ਼ਾਂ ਦੇ ਸਥਾਨ ਤੇ ਉਸ ਸਮੇਂ ਭਾਈ ਮੱਖਣ ਸਿੰਘ ਜੀ ਲਾਂਗਰੀ ਸਨ, ਹੋਰ ਵੀ ਨਿਯਮਤ ਹਨ, ਉਹਨਾਂ ਚੋਂ ਬਾਬਾ ਬਾਲ ਸਿੰਘ ਜੀ ਮੌਜੂਦ ਹਨ, 100 ਸਾਲ ਦੀ ਉਮਰ ਹੈ। ਸੋ ਸਾਧ ਸੰਗਤ ਜੀ, ਭਾਈ ਮੱਖਣ ਸਿੰਘ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਪੂਰੀ ਵਿਧੀ ਦੇ ਨਾਲ ਜਾਪ ਕਰਕੇ, ਕੇਸੀ ਇਸ਼ਨਾਨ ਕਰਕੇ, ਚਿਹਰੇ ਤੇ ਠਾਠਾ ਸਜਾ ਕੇ ਤਿਆਰ ਕੀਤੀ ਔਰ ਗੁਰਦੁਆਰਾ ਸਾਹਿਬ ਲਿਜਾ ਕੇ ਸਤਿਗੁਰੂ ਜੀ ਦੇ ਦੇਗ ਨੂੰ ਭੋਗ ਲਵਾਇਆ, ਭੋਗ ਗਰਮ ਪ੍ਰਸ਼ਾਦ ਨੂੰ ਲਵਾ ਦਿੱਤਾ ਤੇ ਜੀ ਸਾਹਿਬ ਭੇਟ ਕੀਤੀ। ਭੋਗ ਲਾਉਣ ਤੋਂ ਬਾਅਦ ਜਿਵੇਂ ਉਹਨੇ ਵਰਤਾਇਆ ਹੋਏਗਾ ਔਰ ਉਹ ਮਹਾਂਪੁਰਸ਼ਾਂ ਨੂੰ ਬਾਅਦ ਵਿੱਚ ਲੰਗਰ ਲੈ ਕੇ ਗਏ, ਮਹਾਂਪੁਰਸ਼ਾਂ ਨੇ ਆਪਣਾ ਮੁੱਖ ਕਮਲ ਖੋਲਿਆ, ਭਾਈ ਮੱਖਣ ਸਿੰਘ ਨੂੰ ਕਹਿਣ ਲੱਗੇ ਦੇਖ ਭਾਈ। ਜਦੋਂ ਦੇਖਿਆ ਤੇ ਸਾਰਾ ਮਹਾਂਪੁਰਸ਼ਾਂ ਦਾ ਮੁਖੜਾ ਛਾਲਿਆਂ ਨਾਲ ਭਰਿਆ ਹੋਇਆ ਸੀ। ਕਹਿਣ ਲੱਗੇ ਮਹਾਰਾਜ, ਆਪ ਜੀ ਦਾ ਮੁੱਖ ਛਾਲਿਆਂ ਨਾਲ ਕਿਉਂ ਭਰਿਆ? ਤੁਸੀਂ ਨਾ ਕੋਈ ਅਸਤ ਵਿਆਸ ਚੀਜ਼ ਆਪ ਤੇ ਠੀਕ ਕੀ ਖਾਣੀ ਹੈ, ਸਾਨੂੰ ਵੀ ਖਾਣ ਨਹੀਂ ਦਿੰਦੇ? ਨਸ਼ਾ ਦਾ ਕੀ ਵਰਤਣਾ, ਚਾਹ ਪੀਣ ਤੱਕ ਹੁਕਮ ਨਹੀਂ ਆਪ ਜੀ ਦੇ ਸੇਵਾਦਾਰਾਂ ਨੂੰ? ਸਾਰੇ ਸੁੱਚ ਪਵਿੱਤਰਤਾ ਵਿਵੇਕ ਰੱਖਦੇ ਹਨ, ਨਿਤਨੇਮੀ ਪ੍ਰੇਮੀ ਹਨ, ਇਹ ਕਾਰਨ ਕਹਿਣ ਲੱਗੇ ਤੁਸੀਂ ਗੁਰਦੁਆਰੇ ਸਾਹਿਬ ਤੱਤੇ ਪ੍ਰਸ਼ਾਦ ਨੂੰ ਭੋਗ ਨਹੀਂ ਲਵਾਇਆ? ਭੋਗ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੱਤੇ ਪ੍ਰਸ਼ਾਦ ਨੂੰ ਲਵਾਇਆ ਤੇ ਮਹਾਂਪੁਰਖਾਂ ਦੇ ਮੂੰਹ ਚ ਛਾਲੇ ਪਏ। ਹੁਣ ਇੱਥੋਂ ਸਮਝੋ ਕਿ ਭੋਗ ਕੌਣ ਲਾਉਂਦਾ, ਕੀ ਮਹਾਂਪੁਰਖ ਤੇ ਗੁਰੂ ਅਰਜਨ ਸਾਹਿਬ ਦੋ ਹਨ ਕਿ ਇੱਕ ਹਨ? ਕਹਿੰਦੇ ਮਹਾਰਾਜ ਹੁਣ ਕਿਵੇਂ ਹਟਣਗੇ, ਦਵਾਈ ਲਿਆਵਾਂ? ਕਹਿੰਦੇ ਦਵਾਈ ਤਾਂ ਨਹੀਂ ਹਟਣੀ, ਦੁਬਾਰਾ ਫੇਰ ਪ੍ਰਸ਼ਾਦ ਕਰਕੇ ਗੁਰਦੁਆਰਾ ਸਾਹਿਬ ਭੋਗ ਲਵਾਓ। ਜਦੋਂ ਦੁਬਾਰਾ ਭੋਗ ਲਵਾਇਆ ਫੇਰ ਗਿਆ ਤੇ ਮਹਾਂਪੁਰਖਾਂ ਦਾ ਮੁਖੜਾ ਦੇਖਿਆ, ਇੱਕ ਵੀ ਛਾਲਾ ਨਹੀਂ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹ ਅਸੀਂ ਸਾਧ ਸੰਗਤੀ ਸਾਡੀ ਖੋਤੇ ਵਾਲੀ ਹਾਲਤ ਹੈ ਕਹਿੰਦੇ ਖੜ ਚੰਦਨ ਜਸ ਭਾਰਾ ਜੇ ਮਾਲਕ ਨੇ ਸਾਨੂੰ ਬੁੱਧੀ ਦਿੱਤੀ ਹੈ ਨਾ ਉਹ ਬੁੱਧੀ ਨੂੰ ਪਾ ਕੇ ਅਸੀਂ ਖੋਤੇ ਬਿਰਤੀ ਨਹੀਂ ਛੱਡੀ ਖੋਤੇ ਦੀ ਪੇਟ ਤੇ ਚੰਦਨ ਦੀਆਂ ਲੱਕੜਾਂ ਲੱਦ ਦਿਓ ਚਾਹੇ ਕਿੱਕਰ ਦੀਆਂ ਲੱਦ ਦਿਓ ਉਹਨੂੰ ਇੱਕੋ ਜਿਹਾ ਭਾਰ ਹੈ ਚਾਹੇ ਗੰਗਾ ਜਲ ਨਾਲ ਇਸ਼ਨਾਨ ਕਰਾ ਕੇ ਲਖਤ ਦੇ ਸਾਬਣ ਮੁਸ਼ਕੀ ਤੇਲ ਲਾ ਦਿਓ ਜਦੋਂ ਛੱਡੋਗੇ ਚਰਾਹੇ ਚ ਜਾ ਕੇ ਦੇਖ ਲਓ ਕੀ ਕਰੂ ਅੱਜ ਕੱਲ ਦੇ ਕਈ ਵਿਦਵਾਨਾਂ ਦੀ ਇਹ ਹਾਲਤ ਬਣੀ ਹੋਈ ਹੈ ਆਪਾਂ ਦੀਵਾ ਬਾਲਦੇ ਹਾਂ ਜੇ ਤਾਂ ਝੋ ਬੱਤੀ ਦੇ ਥੱਲੇ ਰਹੇ ਫਿਰ ਤਾਂ ਦੀਵਾ ਕਰੂਗਾ ਪ੍ਰਕਾਸ਼ ਜੇ ਘਿਓ ਬੱਤੀ ਦੇ ਉੱਤੇ ਚਲੇ ਜਾਏ ਦੀਵਾ ਬਲੂਗਾ ਜੇ ਤਾਂ ਗੁਰੂ ਦੀ ਮੱਤ ਦੇ ਥੱਲੇ ਆਪਣੀ ਮੱਤ ਰੱਖਾਂਗੇ ਫਿਰ ਤਾਂ ਸਾਡੀ ਬੁੱਧੀ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਊਗਾ ਜੇ ਆਪਣੀ ਮੱਤ ਨੂੰ ਗੁਰੂ ਦੀ ਮੱਤ ਤੇ ਉੱਪਰ ਕਰਕੇ ਮਹਾਂਪੁਰਸ਼ਾਂ ਦੀ ਮੱਤ ਤੋਂ ਉੱਪਰ ਕਰਕੇ ਤੁਰਾਂਗੇ ਫਿਰ ਹਨੇਰਾ ਹੀ ਹਨੇਰਾ ਅੱਜ ਸਾਡੀ ਹਾਲਤ ਇਹਨਾਂ ਲੋਕਾਂ ਦੀ ਇਹ ਬਣ ਚੁੱਕੀ ਹੈ ਪਰ ਸਤਿਗੁਰੂ ਜੀ ਕਹਿੰਦੇ ਗੁਰ ਕੀ ਮੱਤ ਤੋਂ ਲੇਹ ਇਆਨੇ ਭਗਤ ਬਿਨਾਂ ਬਹੁਤ ਡੁੱਬੇ ਸਿਆਣੇ ਰਾਵਣ ਬਹੁਤ ਸਿਆਣਾ ਸੀ ਸ਼ਾਇਦ ਅੱਜ ਤੱਕ ਉਹਦੇ ਬਰਾਬਰ ਕੋ ਪੜਾਕੂ ਨਾ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਨੇ ਉਹਨੂੰ ਪਦਵੀ ਕੀ ਦਿੱਤੀ ਹੈ ਮੂਰਖ ਰਾਵਣ ਕਿਆ ਲੈ ਗਿਆ ਕੀ ਲੈ ਕੇ ਗਿਆ ਹਰ ਸਾਲ ਦੁਸਹਿਰੇ ਤੇ ਤੁਸੀਂ ਦੇਖਦੇ ਹਾਂ ਕੀ ਲੈ ਕੇ ਜਾਂਦਾ ਉਹ ਤੁਸੀਂ ਦੇਖਦੇ ਹੀ ਅੱਖਾਂ ਦੁਨੀਆਂ ਦੀਆਂ ਲਾਹਨਤਾਂ ਮਿਲਦੀਆਂ ਵਿਦਿਆ ਜਿਹੜੀ ਹੈ ਇੱਕ ਵਿਦਿਆ ਹੈਗੀ ਮਗ ਚ ਪਾਣੀ ਵਿਦਿਆ ਪੜ੍ਹ ਕੇ ਸਾਧ ਸੰਗਤ ਜੀ ਕੁੜਪੜੀ ਪਾਠ ਕਰੀ ਜਾਣਾ ਕੋਈ ਲਾਭ ਨਹੀਂ ਪ੍ਰਾਪਤ ਕਰਨਾ ਇੱਕ ਹੈਗੀ ਹੈ ਹੱਡ ਖਾਣੀ ਜਿਵੇਂ ਕੁੱਤਾ ਹੱਡੀਆਂ ਚ ਰੁੰਡੀ ਜਾਂਦਾ ਲਾਈਦਾ ਵਿੱਚੋਂ ਕੁਝ ਨੀ ਦੰਦ ਘਸਾਈ ਕਰੀ ਜਾਂਦਾ ਐਵੇਂ ਬਤੰਡਾ ਬਾਦ ਕਰੀ ਜਾਣਾ ਬਹਿਸ ਵਾਸਤੇ ਨਿੰਦਿਆ ਚੁਗਲੀਆਂ ਕਰੀ ਜਾਣੀਆਂ ਉਸ ਵਿਦਿਆ ਤੋਂ ਕੋਈ ਪਰਪਕਾਰ ਨਹੀਂ ਕਰਨਾ ਇੱਕ ਵਿਦਿਆ ਹੈ ਜੀ ਗੋਸ਼ਤ ਖਾਣੇ ਗੋਸ਼ਤ ਦਾ ਮਾਸ ਦਾ ਜਿਵੇਂ ਮਾਸ ਖਾ ਲਿਆ ਵਿਦਿਆ ਪੜ੍ਹ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਰੇੜੀ ਗਏ ਇੰਨੀ ਕਹੀ ਆਈ ਤੋਂ ਵੱਧ ਕੋਈ ਪਰਪਕਾਰ ਨਹੀਂ ਪਰ ਕਿਹੜੀ ਵਿਦਿਆ ਮਹਾਰਾਜ ਨੇ ਸਫਲ ਮੰਨੀ ਹੈ ਵਿਦਿਆ ਦੀ ਚਾਰੀ ਤਾਂ ਪਰਉਪਕਾਰੀ ਗੁਰਪ੍ਰਸਾਦੀ ਵਿਦਿਆ ਦੀ ਚਾਰੇ ਪੜ੍ਹ ਪੜ ਪਾਵਿਆ ਮਾਨ ਆਪਾਂ ਮਤੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਹੁਣ ਅੱਜ ਕੱਲ੍ਹ ਦੇ ਜਿੰਨੇ ਗਿਆਨੀ ਜਾਂ ਤਾਂ ਦਸ ਗ੍ਰੰਥ ਦੁਆਲੇ ਹੋ ਜਾਂਦੇ ਜਿਹੜੇ ਗੁਰੂ ਗ੍ਰੰਥ ਨੂੰ ਕਹਿੰਦੇ ਗੁਰੂ ਬਖਸ਼ਦੇ ਇਹਨੂੰ ਵੀ ਹਨ ਇਹ ਰਾਗ ਮਾਲਾ ਬਾਣੀ ਨੀ ਭੱਟਾਂ ਦੇ ਸਵਈਏ ਬਾਣੀ ਨੀ ਸੱਤੇ ਬਲਵੰਡੇ ਦੀ ਬਾਰ ਬਾਣੀ ਨੀ ਰਾਮਕਲੀ ਸੱਦ ਬਾਣੀ ਨੀ ਔਰ ਸਾਧ ਸੰਗਤ ਜੀ ਸਹਾਂਸਰਨਾਮਾ ਬਾਣੀ ਨੀ ਜਿੱਥੇ ਰਾਮਕ੍ਰਿਸ਼ਨ ਦਾ ਨਾਂ ਆ ਜਾਏ ਇਹ ਬਾਣੀ ਨੀ ਆ ਟੈਲੀਵਿਜ਼ਨ ਗੰਦੇ ਗੀਤ ਦੇਖਦੇ ਗੰਦੇ ਸੀਨ ਦੇਖਦੇ ਆ ਸੁਣਦੇ ਆ ਕਦੀ ਉਹਨਾਂ ਦੇ ਕਿੰਤੂ ਪਰੰਤੂ ਨਹੀਂ ਔਰ ਘਰਾਂ ਵਿੱਚ ਐਡੀਟਰ ਤੇ ਐਕਟਰੈਸਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਬੜੇ ਸ਼ੌਕ ਨਾਲ ਕੋਈ ਆਲੋਚਨਾ ਨਹੀਂ ਕਰਦਾ ਤੇ ਸੰਤ ਦਾ ਨਾਮ ਸੁਣ ਕੇ ਕਈਆਂ ਨੂੰ ਤਾਂ ਗੋਲੀ ਵੱਜਦੀ ਹੈ ਸੰਤ ਬਾਬਾ ਨਿਹਚਲ ਸਿੰਘ ਜੀ ਮਹਾਰਾਜ ਜਗਾਦਰੀ ਵਾਲੇ ਮਹਾਨ ਵਿਦਵਾਨ ਜਿਹਨੇ ਤਖ਼ਤ ਪਟਨਾ ਸਾਹਿਬ ਦੀ ਸੇਵਾ ਕਰਾਈ ਪਹਿਲਾਂ ਉਹ ਮਹਾਰਾਜ ਦੀ ਤਾਬਿਆ ਬੈਠੇ ਸਨ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ ਇੱਕ ਕੋਈ ਗਿਆਨੀ ਕਰਤਾਰ ਸਿੰਘ ਸੀ ਉਹ ਡੇਢ ਘੰਟਾ ਸੰਤਾਂ ਦੀ ਨਿੰਦਿਆ ਕਰੀ ਗਿਆ ਦੂਜੀ ਗੱਲ ਹੀ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਤਾ ਨਾਓ ਬਵੇਕੋ ਪੰਜਵੇਂ ਪਾਤਸ਼ਾਹ ਕਹਿੰਦੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਜਿਵੇਂ ਬੰਦਾ ਗਹਿਣਾ ਪਾਉਂਦਾ ਮੈਂ ਆਪਣੇ ਆਪ ਨੂੰ ਸ਼ਿੰਗਾਰਾਂ ਉਹ ਕਹਿੰਦੇ ਮੇਰੀ ਸਭਾ ਦਾ ਸ਼ਿੰਗਾਰ ਗਹਿਣੇ ਸੰਤ ਹੈ ਗੱਜ ਕੇ ਬੋਲੋ ਸਤਨਾਮ ਡੇਢ ਘੰਟਾ ਜੋ ਨੱਡੀਆਂ ਚੱਕ ਚੱਕ ਕੇ ਬਹੁਤ ਜ਼ੋਰ ਲਾਇਆ ਸੰਤਾਂ ਦੇ ਵਿਰੁੱਧ ਤੇ ਮਹਾਰਾਜ ਪੰਡਿਤ ਭਾਂ ਆਪਣੇ ਨਿਹਚਲ ਸਿੰਘ ਜੀ ਮਹਾਰਾਜ ਵੱਲ ਵੀ ਐਵੇਂ ਹੱਥ ਕਰੀ ਗਿਆ ਵੀ ਨਾ ਪਖੰਡੀਆਂ ਜਿਹੜੀ ਹੈ ਨਾਲੇ ਐਵੇਂ ਹੱਥ ਕਰੀ ਗਿਆ ਵੀ ਇਹ ਵੀ ਵਿੱਚ ਹੀ ਹੈ ਮਹਾਂਪੁਰਖ ਤੇ ਧੀਰਜ ਵਾਨ ਹੁੰਦੇ ਬ੍ਰਹਮ ਗਿਆਨੀ ਕਿਆ ਧੀਰਜ ਏਕ ਜਿਉਂ ਵਸਦਾ ਊ ਖੁਦ ਹੈ ਊ ਚੰਦਨ ਲੇਪ ਕਿਉਂਕਿ ਸਾਧ ਖੁਦ ਧਰਤੀ ਸਹਿ ਕਾਟ ਕੂਟ ਬਨਰਾਏ ਕਟੂ ਵਚਨ ਸਾਧੂ ਸਹਿ ਔਰ ਪੈ ਸਹਿਆ ਨਾ ਜਾਏ ਇਹ ਸਾਧੂ ਵਿੱਚ ਸਹਿਣ ਸ਼ਕਤੀ ਹੁੰਦੀ ਹੈ ਕਹਿਣਾ ਸਹਿਣਾ ਰਹਿਣਾ ਬਹਿਣਾ ਇਹ ਸੰਤਾਂ ਤੋਂ ਸਵਤ ਮਿਲਦੀ ਹੈ ਉਹ ਡੇਢ ਘੰਟਾ ਬੋਲ ਕੇ ਜਿਹੜੇ ਚਲੇ ਗਿਆ ਸੰਗਤ ਚੋਂ ਇੱਕ ਬੰਦਾ ਵੀ ਉਹਦੇ ਨਾਲ ਸਵਾਗਤ ਲਈ ਨਹੀਂ ਗਿਆ ਤੇ ਤੁਸੀਂ ਗਿਆਨੀ ਜੀ ਸਾਨੂੰ ਬਹੁਤ ਚਾਨਣ ਪਾਇਆ ਸਾਨੂੰ ਹਨੇਰੇ ਚੋਂ ਕੱਢਿਆ ਪਖੰਡੀਆਂ ਦੇ ਜਾਲ ਤੋਂ ਬਚਾਇਆ ਤੇ ਉਹਦੇ ਸਵਾਗਤ ਲਈ ਕੋਈ ਸੰਗਤ ਚੱਲ ਜਾਣੀ ਇੱਕ ਬੰਦਾ ਵੀ ਨਹੀਂ ਸੰਗਤ ਜੀ ਉੱਠਿਆ ਫਿਰ ਪੰਡਿਤ ਜੀ ਮਹਾਰਾਜ ਦਾ ਟਾਈਮ ਸੀ ਸੈਕਟਰੀ ਨੇ ਅਨਾਊਂਸਮੈਂਟ ਕਰਤੀ ਸੰਤ ਮਹਾਂਪੁਰਸ਼ ਬੋਲੇ ਸਾਹ ਸੰਗਤ ਜੀ ਗਿਆਨੀ ਨੇ ਤੁਹਾਨੂੰ ਬਹੁਤ ਚਾਨਣ ਦਿੱਤਾ ਤੇ ਪਖੰਡ ਤੋਂ ਬਚੋ ਪਖੰਡੀਆਂ ਤੋਂ ਬਚੋ ਮੇਰੇ ਵੱਲ ਵੀ ਹੱਥ ਕਰਦਾ ਰਿਹਾ ਮੈਨੂੰ ਵੀ ਪਖੰਡੀ ਦਾ ਸਰਟੀਫਿਕੇਟ ਦਿੰਦਾ ਰਿਹਾ ਮੈਂ ਵੀ ਬੈਠਾ ਤੁਸੀਂ ਵੀ ਬੈਠੇ ਕੋਈ ਉੱਠ ਕੇ ਨਹੀਂ ਗਿਆ ਇਹਦਾ ਮਤਲਬ ਕਿਸੇ ਨੇ ਵੀ ਅਸਰ ਨਹੀਂ ਉਹਦਾ ਗ੍ਰਹਿਣ ਕੀਤਾ ਜ਼ੋਰ ਤੇ ਹੁਣ ਬਹੁਤ ਲਾਇਆ ਜ਼ੋਰ ਦੀ ਅਸਰ ਨਹੀਂ ਛੱਡੀ ਕੋਈ ਇੱਕ ਬੰਦਾ ਵੀ ਨਾਲ ਨਹੀਂ ਗਿਆ ਪੰਡਿਤ ਜੀ ਮਹਾਰਾਜ ਨੇ ਇਹ ਗੱਲ ਕਹੀ ਸਾਧ ਸੰਗਤ ਜੀ ਇਹ ਗੱਲ ਸੁਣ ਲਓ ਜਦੋਂ ਤੱਕ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮੌਜੂਦ ਹੈ ਉਦੋਂ ਤੱਕ ਦੁਨੀਆ ਤੋਂ ਸੰਤ ਖਤਮ ਨਹੀਂ ਹੋਊਗਾ ਜਦ ਤੱਕ ਗੁਰੂ ਗ੍ਰੰਥ ਸਾਹਿਬ ਹੈ ਉਦੋਂ ਤੱਕ ਸੰਤ ਰਹੂਗਾ ਕਿਉਂਕਿ ਸੰਤ ਅੱਖਰ ਨੂੰ ਗੁਰੂ ਗ੍ਰੰਥ ਸਾਹਿਬ ਸੰਭਾਲ ਕੇ ਬੈਠਾ ਇਹਦੇ ਵਿੱਚ ਲਿਖਿਆ ਹੋਇਆ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ ਬਹੁਤ ਅਸੀਂ ਜ਼ੋਰ ਲਾਉਂਦੇ ਹਾਂ ਸੰਤ ਨੂੰ ਮੱਥਾ ਨਾ ਟੇਕੋ ਫਲਾਣੇ ਨੂੰ ਮੱਥਾ ਨਾ ਟੇਕੋ ਮੱਥਾ ਕਿਹਨੂੰ ਟੇਕਣਾ ਕਿਹਨੂੰ ਨਹੀਂ ਟੇਕਣਾ ਇਸ ਗੱਲ ਦੀ ਕਦੀ ਵਿਚਾਰ ਹੀ ਨਹੀਂ ਕੀਤੀ ਚੋਰ ਨੂੰ ਨਾ ਮੱਥਾ ਟੇਕੋ ਜਾਰ ਨੂੰ ਨਾ ਟੇਕੋ ਬਦਮਾਸ਼ ਨੂੰ ਨਾ ਟੇਕੋ ਗੁੰਡੇ ਨੂੰ ਨਾ ਟੇਕੋ ਜ਼ੁਲਮ ਕਰਨ ਵਾਲੇ ਨੂੰ ਟੇਕੋ ਬੇਵਿਚਾਰੀ ਕੁਕਰਮੀ ਨੂੰ ਮੱਥਾ ਨਾ ਟੇਕੋ ਬਗਾਨਾ ਹੱਥ ਖਾਣ ਵਾਲੇ ਨੂੰ ਨਾ ਟੇਕੋ ਇਹ ਤਾਂ ਅਸੀਂ ਕਦੀ ਨੀ ਸਟੇਜ ਤੇ ਗਏ ਜਿਹਨਾਂ ਨੂੰ ਮੱਥਾ ਨਾ ਟੇਕੋ ਪਰ ਜ਼ੋਰ ਸਾਰਾ ਸੰਤ ਦੁਆਲੇ ਲੱਗਾ ਹੋਇਆ ਮੱਥਾ ਨਾ ਟੇਕੋ ਮੱਥਾ ਟੇਕਦਾ ਕੌਣ ਆ ਟਿਕਾਉਂਦਾ ਕੌਣ ਆ ਤੁਹਾਡੇ ਸਰੀਰ ਨੂੰ ਵੀ ਪੰਜ ਤੱਤ ਲੱਗੇ ਆ ਮੇਰੇ ਨੂੰ ਵੀ ਪੰਜੇ ਲੱਗੇ ਆ ਤੁਹਾਡੇ ਚ ਵੀ ਉਹੀ ਆਤਮਾ ਮੇਰੇ ਚ ਵੀ ਉਹੀ ਆਤਮਾ ਆਪ ਪਾਣੀ ਜਿਹੜਾ ਹਮੇਸ਼ਾ ਪਾਣੀ ਦੇ ਮਿਲਣ ਵੱਲ ਦੌੜਦਾ ਆਤਮਾ ਆਤਮਾ ਅੱਗੇ ਨਮਸਕਾਰ ਕਰਦੀ ਹੈ ਕੋਈ ਕਿਸੇ ਨੂੰ ਮੱਥਾ ਨਹੀਂ ਟੇਕਦਾ ਜੇ ਤੁਸੀਂ ਮੈਨੂੰ ਝੁਕਦੇ ਆ ਮੇਰੇ ਹੱਥ ਵੀ ਤੁਹਾਡੇ ਵੱਲ ਕੁਦਰਤੀ ਜੁੜ ਜਾਣਗੇ ਕਿਉਂਕਿ ਸਾਡੇ ਸਾਰਿਆਂ ਦੇ ਅੰਦਰ ਆਤਮਾ ਇੱਕ ਹੈ ਅਸੀਂ ਪਰਸਪਰ ਮਿਲਣਾ ਚਾਹੁੰਦੇ ਹਾਂ ਭੇਦ ਹੋਣਾ ਚਾਹੁੰਦੇ ਹਾਂ ਇੱਕ ਹੋਣਾ ਚਾਹੁੰਦੇ ਹਾਂ ਇਹ ਲੋਕ ਸਮਝਦੇ ਨਹੀਂ ਤੇ ਅਸੀਂ ਇੱਕ ਹੋਣਾ ਉਵੇਂ ਕਹਿੰਦੇ ਇੱਕ ਨੂੰ ਮੰਨੋ ਇੱਕ ਨੂੰ ਤਾਂ ਹੀ ਮੰਨਾਂਗੇ ਜੇ ਸਾਡੀ ਆਪਸ ਵਿੱਚ ਅਭੇਦਤਾ ਹੋਵੇਗੀ ਹੱਥ ਮਿਲਾਉਣ ਦਾ ਮਤਲਬ ਇਹ ਹੈ ਕਿ ਅਸੀਂ ਇੱਕ ਦੂਜੇ ਨਾਲ ਮਿਲ ਗਏ ਹਾਂ ਜੱਫੀ ਪਾਉਂਦੇ ਹਾਂ ਇੱਕ ਦੂਜੇ ਦੇ ਮਿਲਣ ਦਾ ਵਕਤ ਨਮਸਕਾਰ ਕਰਦੇ ਹਾਂ ਇੱਕ ਦੂਜੇ ਨੂੰ ਝੁਕਦੇ ਹਾਂ ਕਿ ਤੇਰੇ ਅੰਦਰ ਵੀ ਪਰਮਾਤਮਾ ਦੀ ਜੋਤ ਹੈ ਮੇਰੇ ਅੰਦਰ ਵੀ ਜੋਤ ਹੈ ਹਾਂ ਜਿਵੇਂ ਸਾਹਿਬਜ਼ਾਦਿਆਂ ਨੂੰ ਕਹਿੰਦੇ ਸੀ ਸਾਨੂੰ ਝੁਕੋ ਸਾਨੂੰ ਸਲਾਮ ਕਹੋ ਉਵੇਂ ਜਾਪ ਸਹਿਜ ਮਹਾਰਾਜ ਆਪ ਕਹਿੰਦੇ ਨਮਸਤ ਸਲਾਮੇ ਨਮਸਤ ਅਕਾਮੇ ਆਪ ਸਲਾਮ ਕਹਿ ਰਹੇ ਉੱਥੇ ਕਿਉਂ ਨਹੀਂ ਕਹੀ ਕਿਉਂਕਿ ਉਹਨਾਂ ਦੇ ਅੰਦਰ ਪਰਮਾਤਮਾ ਦੀ ਅੰਸ ਨਸ ਰਹੀ ਉਹ ਜ਼ੋਰ ਜ਼ੁਲਮ ਧੱਕੇ ਦੇ ਵਿੱਚ ਤੁਰੇ ਹੋਏ ਸੀ ਉਵੇਂ ਮਹਾਰਾਜ ਦਾ ਜਾਪ ਸਿੰਘ ਸਾਹਿਬਜ਼ਾਦੇ ਰੋਜ਼ ਪੜ੍ਹਦੇ ਹੋਣਗੇ ਸਲਾਮ ਬੁਲਾਉਂਦੇ ਹੋਣਗੇ ਪਰ ਉਹ ਧੱਕੇ ਨਾ ਬੁਲਾਉਂਦੇ ਸੀ ਜ਼ਬਰ ਕਰਦੇ ਸੀ ਢਿੰਗੋ ਜੋਰੀ ਕਰਦੇ ਸੀ ਪ੍ਰੇਮ ਨਾ ਬੁਲਾਉਂਦੇ ਤੇ ਬਾਹਰ ਜ਼ਰੂਰ ਬੁਲਾਉਂਦੇ ਉਹ ਜੋ ਸਲਾਮ ਸਮਾਰਕ ਸਾਹਿਬਜ਼ਾਦੇ ਫਤਿਹ ਪ੍ਰਵਾਨ ਕਰਦੇ ਸਾਹਿਬਜ਼ਾਦੇ ਨੇ ਸਲਾਮ ਪ੍ਰਵਾਨ ਕਰ ਲੈਂਦੇ ਭੇਤਾ ਹੋ ਜਾਂਦੀ ਪਰ ਉੱਥੇ ਧੱਕਾ ਸੀ ਢਿੰਗੋ ਜੋਰੀ ਸੀ ਇਹ ਗੱਲਾਂ ਭਾਈ ਸਮਝਣ ਵਾਲੀਆਂ ਹੁਣ ਅੱਜ ਅਸੀਂ ਸਾਹਿਬ ਸਾਰੇ ਕਹੀ ਜਾਂਦੇ ਅੰਮ੍ਰਿਤ ਛਕੋ ਅੰਮ੍ਰਿਤ ਛਕੋ ਪਰ ਅਸੀਂ ਕਦੀ ਇਹ ਨਹੀਂ ਕਿਹਾ ਵੀ ਨਸ਼ੇ ਪਹਿਲਾਂ ਛੱਡੋ ਵਕਾਰ ਛੱਡੋ ਚੋਰੀ ਛੱਡੋ ਜਾਰੀ ਛੱਡੋ ਬਦਮਾਸ਼ੀ ਛੱਡੋ ਨਿੰਦਿਆ ਛੱਡੋ ਝੂਠ ਛੱਡੋ ਬੁਰਾਈ ਛੱਡੋ ਜਦੋਂ ਤੱਕ ਭਾਂਡਾ ਸਾਫ ਕੀਤੇ ਤੋਂ ਬਿਨਾਂ ਅੰਮ੍ਰਿਤ ਪਾਓਗੇ ਉਸ ਅੰਮ੍ਰਿਤ ਨੇ ਵੀ ਅੰਮ੍ਰਿਤ ਨਹੀਂ ਰਹਿਣਾ ਭਾਂਡਾ ਧੋਏ ਬੈਸ ਧੂਪ ਦੇਵੋ ਕੌ ਦੁੱਧ ਹੈ ਕੌ ਜਾਵ ਦੁੱਧ ਕਰਮ ਪੁਨ ਸੁਰਤ ਸਮਾਇਣ ਹੋਏ ਨਰਾਸ ਜਮਾਵ ਅੰਮ੍ਰਿਤ ਛਕਣਾ ਚਾਹੀਦਾ ਮੈਂ ਨਹੀਂ ਕਹਿਣਾ ਪਰ ਅੰਮ੍ਰਿਤ ਛਕਣ ਤੋਂ ਪਹਿਲਾਂ ਭਾਂਡੇ ਸ਼ੁੱਧ ਜ਼ਰੂਰ ਕਰੋ ਮਹਾਰਾਜ ਕਹਿੰਦੇ
کام نہ بیسرے ہو کروز نہ بیسرے ہو لوگ نہ چھوٹے ہو دیوا پار نندہ مکھتے نہیں چھوٹی نفال پائی صاحب سیوا امر شاہ کے بھوتلان پیندے ہو امر شاہ کے کباب کھاندے ہو امر شاہ کے نندیا کردے ہو جھوٹ بولدے ہو بدانا حق کھاندے ہو امر شاہ کے پرائیاں استریاں برا تکدے ہو تے سزا دوائی ملو گی گارڈ اندر سنگھ سی بابا جوالا سنگھ مہاراج کہندے امر چکن دی آگیا دے سانت کہندے حالے نہیں دوجی بیری پھیر بینتی کہندے حالے نہیں تیجی بیری کہندے پائی امر چکن تو پہلا غلطی کرے گا تے معافی ہے گی ہے چھاکے کرے گا تے سزا دوری ہے چھاکے دوری آج کہندے سانت پکھنڈی ہے آج جنہ پکھنڈ کہن والے ہمیں آ چکا شراباں پیندے انڈے کھاندے ماس کھاندے اور ماں کئی طرح دے کوکارم کردے گولکانیاں چوریاں کردے ہیں اور کہندے گرو گرانتھ نو منو جیسے گولک بھی چوری کردے ادھو گرو گرانتھ لوکاں دے منن لی کہ تو اڈے منن لی بھی ہے گرو گرانتھ نو دے کہ بچے جنہ ڈرنے ایک بچہ اندر بیٹھا ہوا انہوں نے کہا باہر ہو جا اسی گوبت گل کرنی ہے تے گرو گرانتھ دی حضوری اخباراں پڑھدے ہو جو مرضی گلاں کردے ہو گرو گرانتھ نو گرو منیا بابا آنند سنگھ نے گرو گرانتھ نو گرو منیا بابا جوند سنگھ نے فوجی سونی میں چلے گئے سارا گڑی گردوارا آج بھی موجود ہے دوہا مہا پرکھا نے پارن کر لیا کہندے تلے نے پتھر جو رب کٹ کے بھوگ لوایا آپ پرتاک کہی جانے ہیں سواد تاہیں کہ آپ بھی پرتاک بھوگ لوائیے دونوں مہا پرکھا نے کیسی اسنان کر لینا ایک بابا جوالا سنگھ جی مہاراج کا گرپائی ہے بابا جوان سنگھ راجا سنگھ سی والا ایک بابا آنند سنگھ ہے اونج آپ سارے امر بھائی گرپائی ہیں ساد سنگ جیو کیسی اسنان کر کے سوچ پوترتا نہ بویک نہ لنگر تیار کر کے جال پانی بھالا سجا لینا بیٹھے رہنا بھجن کری جانا ایک دن گزریا دو دن گزرے بیٹھے ہور بھی کئی سن ایک نہ ایک دن پوکٹی دو دن تیے دن نکل سکا پر مہاپرکھ نہیں ہے جیسے ساتواں دن آیا گرو گرانتھ صاحب تو ایو ہاتھ نکلیا سچا بخشش دا کہندے مہاراج آپ نے کرپا بہت کیتی ہے پرتکھ درشن بھی دیو لنگر بھی چھکو آشیرواد بھی بخشو ستگرو نے پرتکھ درشن دیتے اور لنگر چھکیا اور بار منگل جی کہا بابا جوان سنگھ جی مہاراج نے کہن لگے مہاراج جدو میں کیرتن کرا مینو تہاڈے پرتکھ درشن ہون اور ایویں ہندے رہے اور بابا نانسے نے کہا مہاراج سانو اپنے اپنے بنا لو سواد آیا نا گرو کہن دا گرو کہنی جانے ہیں رات شراب دی بوتل پیتی ہندی ہے درجن انڈے کھادے ہندے بٹی ماس کھادا ہندا پھر آگے تابیا بہ کے ٹکیاں گرا کڈن لگ جانا بندے کو جان تو ڈرے گا کہ میں شراب پیتی ہے تے گرو گرانتھ صاحب دا اپنا ڈر ماندے گرو گرانتھ نو گرو مننا چاہیے پر گرو گرانتھ صاحب جو کہندے وہ بھی مننا چاہیے اے سارے گل کہندے گرو گرانتھ نو گرو منو اے بھی گل کہا کرو کہ جو گرو گرانتھ صاحب کہندے وہ بھی تسی منو گرو گرانتھ نو تے اپنے منن دے کچھ کہہ رہا ہے نا آپ پیو نو ماندے میرا پیو میں ماندا ہی میرا پیو ہے پیو کوئی حکم کردا اونوں مندے نہیں تے پیو نو مننا کی رہا استری کہندی میں پتی نو مندی ہاں پتی دا حکم نہیں مندی پتی نو مننا کدا ہویا بابا آنند سنگھ جی مہاراج نے ایک پریمی نو کہا میرا لک ڈوکدا اینو میرے شریر دے اوپر چڑھ کے چیتڑ جڑا ہتھاں نال پورا گھٹ نہیں ہوندا کہندا مہاراج تہاڈے پوتر شریر تے میں پیر رکھاں کہندے میں کہہ رہا تینوں کی اعتراض ہے میں اپنے دکھ لئی کہہ رہا کہندے ہی میں تہاڈے پوتر شریر تے پیر نہیں رکھ سکتا بابا جی کہندے میری زبان تے تاں رکھی جانا جد میرا حکم نہیں ماندا تے میری زبان تے پیر رکھنا آج اسی گرو گرانتھ نو کہنے گرو منو مننا چاہیے یہ کون چیلنج دے سکتا گرو گرانتھ نو نہ منو شبد گر پیرا گہر گمبھیرا بن شبد جگ بوران پر جو گرو گرانتھ صاحب کہندے ہیں کبیر بھانگ ماچلی سورا پان جو پرانی کھائے پیر تھبر نیم کیے سویر ست لجائے پان سپاری بیڑیاں پان سپاری کاتیاں مکھ بیڑیاں لائیاں ہر ہر کدے نہ چیتو جم پکڑ چلائیاں کی برتدے نہیں کی آپ برتدے نہیں رس سوئنا رس روپا کامن رس پرمل کی باس رس گھوڑا رس تیجا مندر رس میٹھا رس ماس ایتے رس شریر کے کہہ کٹ نام نواس حق پرایا نانکا او سور اس گائے گر پیر ہما تا پرے جام مردار نہ کھائے اج کہڑا جڑا دفتر جی بڑی نہیں لینا چپڑاسی تک تو بچیا نہیں آ لیڈرانیاں گوگڑا کنے پی رہی ہیں بربڑیاں کوٹیاں کنے بن رہی ہیں یہ مہاراج کا حکم ہے میڑے مسندیے دھیر ملیے رام رہیے کڑی مار نڑی مار سر گونے نہ میرا سکھ نہ برتے کی تھی نہیں برتتے امرتاری کڑیاں نہیں مار دے پنجاب سہاگا بنیا ہوا بھی کڑی رہنی نہیں دینی کوئی جمنے نہیں دینی آ گائیاں بے جوانیاں انہوں کا دھد پیتا گھروں کھڑ دیتی منجے ساہ کھیتوں میں بھی ڈاہی بیٹھے ہیں فصل اجڑ دیا چھڑیاں کہنے ہیں برچے کون مار رہا ہے غریب جانوروں کے ساڈے گرو نے گاہ اور کرام کی قسم سے آنند پور چڑ دیتا نقصان بھی کنا اٹھایا پر دھرم کی آن نہیں توڑی اس دھرمی نے کی گرو گرانتھ صاحب کہہ رہا کہ گرو گرانتھ صاحب نے آگیا دیتی ہے گریب سے ظلم کرو بے جوانے سے ظلم کرو کنیا کا گھات کرو ہزور میں ٹکیا سی پنڈ جمی ہے پنڈ ملی ہے پنڈ منگن بھی آو پنڈو ہوا دوستی پنڈو چلا راہو اور ایک دور میرے استری کی داسم پاتشاہ نے چنڈی کی باہر لی تھی اور سارے ساڈے سنگھ پڑھتے نت نم جنہوں پیار ہے سور ویرتا کا بیر رسی کا چنڈی کی بار اور بزرگوں کا اتہاس لکھا راما اوتار نہیں لکھا کرشنا اوتار نہیں لکھا اج کہنے ساڈا رام چندر کی لگتا ساڈا کرشن کی لگتا ستگرو نے سارے کی کتھا لکھی ہے دسم گرنتھ کیوں لکھی ہے باباڑیاں کہانیاں پت سپت کرین اپنے بابیاں دیا کہانیاں پتر تے سپتر کرتے ہیں پر جڑے کپتر وہی نبیا کرتے ہیں اور سہانسر نامہ پڑھو اچت پاروم پرمیشر انتر جامی مد سودن دامودر سوامی رشی کیش وردن تاری مرلی منوہر ہر رنگا کی گرو گرانتھ صاحب کے لکھا ہو کہ آپ مندے گرو گرانتھ صاحب نو چیلا رام سندھی برلے دے مندر چل گیا سہج تاری گرو گرانتھ صاحب بانی دا سندھی کیرتن کرتے بانی نو منگتے ہیں برلے نے لکھ کے لایا ہوا سی اس مندر گرو گرانتھ صاحب کی بانی کا کیرتن نہیں ہو سکتا چیلا رام جی چلے گئے کہندے جی سانو پانچ منٹ کیرتن لئی موقع دو مندر کہندے بورڈ نہیں پڑھیا کہندے پڑھ لیا کہندے کیرتن کرنا بھی تاں ہی ہے تیرا بورڈ لے جا کر کے اوویں نہیں سی میں کیرتن کرنا تیرے بورڈ نے مینوں پریریا بھی کیرتن ضرور کرنا چاہیے گرو گرانتھ صاحب کی بانی کا پانچ منٹ ہی ٹائم بڑی سفارش نہ ملیا اس ویلے چیلا رام نے ان پنگتیاں کا کیرتن کیتا اور لو بج بج کے بولو ذرا سارے تین حصے رسنا پوتر ہو جائے آپ گوپی آپ کانا آپ گو چرا بانا آپ گوپی آپ کانا آپ گو چرا بانا
مائیو تھانوں کوئی میل سے کچھ نہیں کھڑا بھائی بھوکیاں جاپ جانا بیاہ کے تو نیری ٹونے لائے گندے پیتے آنا گرو گرانتھ صاحب گرو مانتے بانی بولنی بہت اوکھی سن میں بولوں گے جا کے مہاراج کے چرنوں میں بہ کے آپ مہاراج کی بانی نہیں بول سکتے جس ویلے شبد پڑھیا برلا رام کہ شبد کتوں پڑھیا کہ شری گرو گرانتھ صاحب کی جہد نے بورڈ لے کے لایا ہوا کہ گرو گرانتھ کا کیرتن ہوگا بورڈ سہج تاری چیلا رام سندھی نے لہاتا اور بورڈ لا گیا اج تو بعد برلے کے مندر شری گرو گرانتھ صاحب کی بانی کا کیرتن ہوگا سڈے گھر کی حال دہی ہے گرو نانک صاحب کا چتر لگا دسویں کا لگا جہاں ٹیلی ویژن کنجری نچدی ہے گرو گرانتھ کا ڈر آیا آپ
ਹੁਕਮ ਸੀ ਚੰਚਲ ਚੇਤਨਾ ਜਾਏ ਤਮਾਸ਼ੇ ਜੂਏ ਜਾਏ ਨਾ ਤਿਲਤ ਪਾਸੇ ਕੀ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੁਰੂ ਦਾ ਹੁਕਮ ਤਾਂ ਸੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਜੋਂ ਹੋਰ ਕੱਚੀ ਬਾਣੀ ਸੰਤ ਦੀ ਗੱਲ ਸੁਣੋ ਨਾ ਸੁਣੋ ਮੰਨੋ ਨਾ ਮੰਨੋ ਪਰ ਆਹ ਗੁਰੂ ਗ੍ਰੰਥ ਸਾਹਿਬ ਕਹਿੰਦਾ ਉੱਥੇ ਬਾਣੀ ਚੱਲਦੀ ਕੀ ਚੱਲ ਰਿਹਾ ਲੱਕੜ ਗੀਤ ਚੱਲ ਰਹੇ ਆ ਫੋਟੋ ਲਾਈਆਂ ਹੋਈਆਂ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਦਾ ਚਿੱਤਰ ਹੈ ਇੱਕ ਪਾਸੇ ਦਸਮ ਗੁਰੂ ਜੀ ਦਾ ਚਿੱਤਰ ਹੈ ਵਿਚਾਲੇ ਐਕਟਰ ਜਾਂ ਐਕਟਰੈਸ ਦਾ ਚਿੱਤਰ ਹੈ ਕੀ ਸਤਿਕਾਰ ਹੈ ਸਾਡੇ ਮਨ ਬਾਬਾ ਦੀਪ ਸਿੰਘ ਦਾ ਚਿੱਤਰ ਰੱਖਿਆ ਮਹਾਨ ਸ਼ਹੀਦ ਦਾ ਰੰਗੀਨ ਟੈਲੀਵਿਜ਼ਨ ਚੱਲਦੇ ਉਹ ਟੈਲੀਵਿਜ਼ਨ ਉੱਪਰ ਚਿੱਤਰ ਰੱਖਿਆ ਬਾਬਾ ਦੀਪ ਸਿੰਘ ਬਾਲ ਬ੍ਰਹਮਚਾਰੀ ਦਾ ਜਿਹੜਾ ਇਹੋ ਜਿਹਾ ਮਹਾਂਪੁਰਖ ਸੁਪਨੇ ਬਿੰਦ ਨਾ ਨਹੀਂ ਝੜਨਾ ਇਹੋ ਜਿਹਾ ਬ੍ਰਹਮਚਾਰੀ ਜਪੀ ਭੀਸ਼ਮ ਸੰਗ ਹੋਏ ਉਹਦਾ ਚਿੱਤਰ ਲਾ ਕੇ ਕੰਜਰੀਆਂ ਦੇ ਗੀਤ ਬਾਬਾ ਦੀਪ ਸਿੰਘ ਦਾ ਹੈ ਡਰ ਜਿਹਨ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਦਿੱਤਾ ਜਿਹਦੇ ਨਾਮ ਦੇ ਸੰਪਰਦਾਵਾਂ ਟਕਸਾਲਾਂ ਚੱਲ ਰਹੀਆਂ ਫਿਰ ਮਹਾਰਾਜ ਦਾ ਹੁਕਮ ਹੈ ਰਹਿਤ ਨਾਮੇ ਚ ਮੇਰਾ ਸਿੱਖ ਸਿੱਧਣੀ ਲੱਤ ਤਨ ਨਾ ਚੇਤੇ ਤੁਸੀਂ ਦੀਦੀ ਉਹ ਸਾਰੀਆਂ ਕੋਕੇ ਪਾਈ ਫਿਰਦੀਆਂ ਸਾਰੀਆਂ ਕੰਗਾਂ ਪਾਈ ਫਿਰਦੀਆਂ ਮੁੰਡੀਆਂ ਪਾਈ ਫਿਰਦੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਲੱਖ ਟੱਕਿਆਂ ਦੇ ਮੁੰਦੜੇ ਲੱਖ ਟੱਕਿਆਂ ਦੇ ਹਾਰ ਜਿੱਤ ਤਨ ਪਾਈ ਹੈ ਨਾਨਕਾ ਸੇ ਤਨ ਹੋ ਗਿਆ ਚਾਰ ਕੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ ਸਟੇਜ ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਗੁਰੂ ਗ੍ਰੰਥ ਸਾਹਿਬ ਜੀ ਜੋ ਕਹਿ ਰਹੇ ਉਹਨੂੰ ਕਿਉਂ ਨੀ ਮੰਨਦੇ ਇਹਨੂੰ ਵੀ ਮੰਨੋ ਅੱਜ 300-500 ਸਾਲਾ ਗੁਰੂ ਨਾਨਕ ਸਾਹਿਬ ਦਾ ਮਨਾਇਆ 400 ਸਾਲੇ ਵੀ ਮਨਾਏ 500 ਸਾਲੇ ਫੇਰ ਮਨਾਏ 300 ਸਾਲੇ ਵੀ ਮਨਾਏ ਔਰ ਹੁਣ 300 ਸਾਲੇ ਮਨਾ ਕੇ ਹਟੇ ਹਾਂ ਸਾਹਿਬਜ਼ਾਦਿਆਂ ਦੇ ਅਸੀਂ ਜਾ ਕੇ ਫਤਿਹਗੜ੍ਹ ਦੀ ਸ਼ਰਾਬਾਂ ਪੀਤੀ ਘੁੰਮਦੇ ਹੋ ਬੱਚਿਆਂ ਖਾਂਦੇ ਹੋ ਫੈਸ਼ਨ ਪ੍ਰਾਪਤੀ ਲੱਚਰ ਗੀਤ ਇੱਕ ਮਨੌਤ ਮਨੌਤ ਰਹਿ ਗਈ ਮੰਨਣ ਤੋਂ ਅੱਗੇ ਵੀ ਇੱਕ ਗੱਲ ਆ ਪਹਿਲਾਂ ਸਰਵਣ ਗੱਲ ਆ ਫਿਰ ਮੰਨਣ ਗੱਲ ਮੰਨਣ ਤੋਂ ਗੱਲ ਨਹੀਂ ਹੈਗਾ ਮੰਨਣ ਦੀ ਗੱਲ ਤਾਂ ਇੱਕ ਕਰਦਾ ਅਗਲੀ ਗੱਲ ਨਹੀਂ ਕਰਦਾ ਚੋਰ ਵੀ ਮੰਨ ਲੈਂਦਾ ਕਿ ਮੈਂ ਚੋਰੀ ਕਰਦਾ ਪਰ ਛੱਡੀ ਨਹੀਂ ਚੋਰੀ ਮੰਨਣ ਦਾ ਕੀ ਲਾਭ ਹੋਇਆ ਸ਼ਰਾਬੀ ਵੀ ਮੰਨਦਾ ਮੈਂ ਸ਼ਰਾਬ ਪੀਣਾ ਸ਼ਰਾਬ ਛੱਡੀ ਨਹੀਂ ਕੀ ਫਾਇਦਾ ਹੋਇਆ ਮੰਨਣ ਦਾ ਮੰਨਣ ਤੋਂ ਅੱਗੇ ਹੈ ਨਿਭਿਆਸਣ ਅਮਲ ਕਰਨਾ ਅਮਲ ਦੀ ਗੱਲ ਹੀ ਨਹੀਂ ਕੋਈ ਕਹਿੰਦਾ ਕਿ ਅਮਲ ਵੀ ਕਰੋ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਅਮਲ ਤੋਂ ਅੱਗੇ ਵੀ ਇੱਕ ਗੱਲ ਹੈ ਜੇ ਬ੍ਰਹਮ ਦੀ ਏਕਤਾ ਅਭੇਦ ਅਵਸਥਾ ਪ੍ਰਾਪਤ ਕਰੋ ਜਿਹੜੇ ਪਰਮਾਤਮਾ ਤੋਂ ਅਸੀਂ ਵਿਛੜੇ ਹਾਂ ਸੇਵਾ ਸਮਰਨ ਕਰਕੇ ਮਹਾਂਪੁਰਸ਼ਾਂ ਤੋਂ ਸਮਤ ਲੈ ਕੇ ਬੰਦਗੀ ਕਰਕੇ ਉਹਦੇ ਨਾਲ ਅਭੇਦ ਹੋਵੋ ਇਹ ਚੌਥੀ ਗੱਲ ਵੀ ਹੈ ਇਹ ਗੱਲ ਲੈਣ ਵਾਸਤੇ ਵਿਰਾਗ ਦੀ ਲੋੜ ਹੈ ਵਿਵੇਕ ਦੀ ਲੋੜ ਹੈ ਫਿਰ ਸੱਤ ਸੰਤੀ 6 ਸਾਧਨਾ ਦੀ ਲੋੜ ਹੈ ਤੇ ਮਮੋਕਸ਼ਾ ਮੁਕਤੀ ਦੇ ਅੱਖਰ ਦੀ ਲੋੜ ਹੈ ਇਸ ਪਾਸੇ ਦਾ ਕੋਈ ਵਿਚਾਰ ਹੀ ਨਹੀਂ ਰਹਿ ਗਿਆ ਕਿਉਂ ਭਾਈ ਅੱਜ ਬੜੇ ਦੁੱਖ ਨਾਲ ਮੈਨੂੰ ਗੱਲ ਕਹਿਣੀ ਪਈ ਕਿ ਬਾਬਾ ਦਇਆ ਸਿੰਘ ਵਰਗੀਆਂ ਸ਼ਖਸੀਅਤਾਂ ਦੇ ਉੱਤੇ ਗਲਤ ਗੱਲਾਂ ਲਿਖੀਆਂ ਜਾ ਰਹੀਆਂ ਬਾਬਾ ਬੀਬੀ ਜਾਂਦੀ ਸੰਪਰਦਾ ਦੇ ਉੱਤੇ ਟੀਕਾ ਟਿੱਪਣੀ ਔਰ ਬਾਬਾ ਗੁਰਬਚਨ ਸਿੰਘ ਪਿੰਡਰਾਲਿਆਂ ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਇਹ ਹਾਲ ਅੱਜ ਦੇ ਗਿਆਨੀਆਂ ਦਾ ਇਹ ਗਿਆਨੀ ਨੇ ਗਿਆਨਾਂ ਤੋਂ ਆ ਭਾਈ ਗੱਲ ਕੇ ਬੋਲੋ ਗਿਆਨੀ ਦਾ ਦੁਆ ਅਰਥ ਇਹ ਵੀ ਹੈ ਨਾ ਗਿਆਨੀ ਸਰੂਪ ਸਿੰਘ ਜੀ ਗਿਆ ਨੀ ਤੇ ਗਏ ਕਿਤੇ ਨੀ ਵਿਚਾਰੇ ਅੱਧ ਵਟੇ ਘੁੰਮਦੇ ਬਾਬਾ ਬੀਬੀ ਚੰਦ ਜੀ ਨੂੰ ਮਹਾਰਾਜ ਨੇ ਬਰਤਾ ਹਮਰੀ ਤੁਮਰੀ ਸਾਂਝ ਪਿੱਛ ਪੈਣੀ ਮੇਰੀ ਤੇ ਤੇਰੀ ਪੁਸ਼ਤਾਂ ਤੱਕ ਸਾਂਝ ਰਹੂ ਸਾਨੂੰ 6ਵੇਂ ਪਾਤਸ਼ਾਹ ਦੇ ਬਚਨ ਵੀ ਚੰਗੇ ਨਹੀਂ ਲੱਗਦੇ ਬਾਂਸ ਨੂੰ ਛੇੜੀ ਜਾਓਗੇ ਨਾ ਸਿਰ ਤਾਂ ਉਖੜਨਗੀਆਂ ਜਿਹੜਾ ਛੇੜੂਗਾ ਹੱਥ ਉਹਦੇ ਵੀ ਦਿਨ ਹੋਣਗੇ ਲੱਜਣਾ ਕੁਛ ਨਹੀਂ ਪਾਣੀ ਰਿੜਕੀ ਜਾਓ ਮਧਾਣੀ ਪਾ ਕੇ ਮੱਖਣ ਨਹੀਂ ਲੱਜਣਾ ਇਹ ਲੋਕ ਪਾਣੀ ਰਿੜਕ ਰਹੇ ਆ ਪਾਣੀ ਚ ਮਧਾਣੀ ਪਾਈ ਵਰੀ ਦੁੱਧ ਰਿੜਕਿਆ ਨਿਕਲਦਾ ਹੈ ਠੀਕ ਮੱਖਣ ਨਹੀਂ ਨਿਕਲਦਾ ਨੀਰ ਬਰੋਲਿਆ ਹੋਏ ਪਾਣੀ ਰਿੜਕ ਨਾ ਕੁਝ ਨਹੀਂ ਮਿਲਦਾ ਇਹ ਦੀਆਂ ਸਾਧ ਸੰਗਤ ਜੀ ਖੜਗ ਜਾਂ ਹਨ ਜਿੰਨੀਆਂ ਸੰਪਰਦਾਵਾਂ ਹਨ ਜਿੰਨੀਆਂ ਟਕਸਾਲਾਂ ਹਨ ਜੇ ਟਕਸਾਲਾਂ ਸੰਪਰਦਾਵਾਂ ਨਾ ਹੁੰਦੀਆਂ ਅੱਜ ਗੁਰੂ ਗ੍ਰੰਥ ਜੀ ਮਹਾਰਾਜ ਦਾ ਇਹ ਸੂਰਤ ਵਿੱਚ ਤੁਹਾਡਾ ਦਰਸ਼ਨ ਨਹੀਂ ਸੀ ਹੋਣਾ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬਾਬਾ ਹਰੀ ਸਿੰਘ ਜੀ ਮਹਾਰਾਜ ਕਹਾਰਪੁਰ ਵਾਲੇ ਔਰ ਬਾਬਾ ਸੋਹਣ ਸਿੰਘ ਜੀ ਬੀਬੀ ਚੰਦ ਵਾਲੇ ਜਦੋਂ ਮੰਗਲ ਬਦਲੇ ਹੈ ਸਾਧ ਸਿੰਘ ਉਸ ਵੇਲੇ ਦੇ ਚੌਧਰੀ ਕੋਲ ਗਏ, ਫਲਾਂ ਦੇ ਟੋਕਰੇ ਲੈ ਕੇ ਉਹਦੀ ਪਦਵੀ ਦਾ ਸਤਿਕਾਰ ਕਰਦੇ। ਉਹ ਕੁੱਕੜਾਂ ਨੂੰ ਦਾਣੇ ਪਾ ਰਿਹਾ ਸੀ। ਮਹਾਂਪੁਰਸ਼ਾਂ ਨੇ ਕਿਹਾ, ਪ੍ਰਧਾਨ ਜੀ ਅਸੀਂ ਆਏ ਹਾਂ, ਮਹਾਰਾਜ ਦੇ ਸਰੂਪਾਂ ਦੇ ਮੰਗਲ ਬਦਲੇ ਹੈ, ਪਹਿਲੇ ਸਰੂਪ ਵਿੱਚ ਹੋਣੇ ਚਾਹੀਦੇ ਜੋ ਗੁਰੂ ਅਰਜਨ ਦੇਵ ਜੀ ਨੇ ਮਰਜ਼ਾਦਾ ਬਣਾਈ ਹੈ। ਕਹਿੰਦਾ ਸਾਧੋ ਤੁਹਾਨੂੰ ਕੀ ਫਿਕਰ ਪੈ ਗਿਆ, ਕਿਰਪਾਨ ਖੱਬੇ ਪਾ ਲਓ ਸੱਜੇ ਪਾ ਲਓ, ਕੀ ਫਰਕ ਹੈ, ਗੁੜ ਜਿਹਨੂੰ ਮਰਜ਼ੀ ਖਾ ਲਓ। ਤੇ ਮਹਾਂਪੁਰਸ਼ ਕਹਿੰਦੇ ਤੇਰੇ ਪੈਰ ਤਾਂ ਸਿਰ ਨਾਲ ਲਾ ਦਈਏ, ਸਿਰ ਤੇਰਾ ਪੈਰਾਂ ਤੇ ਰੱਖ ਦਈਏ, ਕੋਈ ਫਰਕ ਹੈਗਾ ਕਿ ਨਹੀਂ। ਸਰੀਰ ਦੇ ਅੰਗ ਵੀ ਆਪਣੇ ਸਥਾਨ ਦੇ ਉੱਤੇ ਹੀ ਸੋਭਾ ਪਾਉਂਦੇ ਆ। ਬਾਣੀ ਔਰ ਬਾਣੀ ਦੇ ਮੰਗਲ ਜੋ ਸਤਿਗੁਰੂ ਜੀ ਲਿਆਂਦਾ ਆਪਣੇ ਸਥਾਨ ਤੇ ਸੋਭਾ ਹੁੰਦੀ। ਜਿਹੜੀਆਂ ਚੀਜ਼ਾਂ ਆਕਾਸ਼ ਵਿੱਚ ਹਨ ਆਕਾਸ਼ ਸੋਭਾ ਪਾਉਂਦੀਆਂ, ਜਿਹੜੀਆਂ ਧਰਤੀ ਦੀਆਂ ਧਰਤੀ ਦੇ ਸੋਭਾ ਪਾਉਂਦੀਆਂ, ਚੰਦ ਤੇ ਸੂਰਜ ਆਕਾਸ਼ ਸੋਭਾ ਪਾਉਂਦੇ, ਬਾਕੀ ਧਰਤੀ ਧਰਤੀ ਦੇ ਜਿਹੜੀਆਂ ਧਰਤੀ ਦੀਆਂ ਚੀਜ਼ਾਂ ਆਕਾਸ਼ ਵਿੱਚ ਨੇ, ਜਿਹੜੀਆਂ ਆਕਾਸ਼ ਦੀਆਂ ਧਰਤੀ ਤੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਕੁਝ ਮਿਲੂਗਾ, ਇੱਕ ਚੀਜ਼ ਨਹੀਂ ਮਿਲੂਗੀ। ਤੁਸੀਂ ਕਹੋਗੇ ਬਾਬਾ ਜੀ ਇਹ ਗੱਲ ਤਾਂ ਸਾਰਾ ਕੁਝ ਮਿਲੂ, ਇੱਕ ਨਹੀਂ ਮਿਲੂ। ਇੱਕ ਓਂਕਾਰ ਤੋਂ ਲੈ ਕੇ 1810 ਤੱਕ ਸੱਚ ਮਿਲੂਗਾ, ਕਿਤੇ ਝੂਠ ਨਹੀਂ ਮਿਲੂਗਾ। ਇੱਕ ਓਂਕਾਰ ਤੋਂ ਲੈ ਕੇ 1810 ਤੱਕ ਸੱਚ ਮਿਲੂਗਾ, ਝੂਠ ਨਹੀਂ ਮਿਲੂਗਾ। ਇਹ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਹ ਸੱਚ ਦਾ ਸਰੂਪ ਹੈ, ਜਿਹੜਾ ਇਹਨੂੰ ਪੜ੍ਹਦਾ ਸੱਤ ਸਰੂਪ ਹੋ ਜਾਂਦਾ। ਉਸ ਵੇਲੇ ਬਾਬਾ ਸੋਹਣ ਸਿੰਘ ਜੀ ਮਹਾਰਾਜ, ਬਾਬਾ ਬੀਬੀ ਚੰਦ ਬਣ ਗਿਆ। ਉਹ ਵੀ ਰਸ ਸਰੀਰ ਦੇ ਸਾਰੇ ਰੰਗ ਫੜ ਗਏ, ਔਰ ਬਾਬਾ ਜਵਾਲਾ ਸਿੰਘ ਉਹਨਾਂ ਨੇ ਇਉਂ ਸਮਝ ਲਿਆ ਜਿਵੇਂ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਬਣਾ। ਕਹਿਣ ਲੱਗੇ ਸਾਨੂੰ ਹਥਿਆਰ ਚੁਕਾਏ ਕਰ ਲਈ ਹੈ, ਜੇ ਇਹਨਾਂ ਮਲੇਛਾਂ ਨੇ ਇਹ ਕੁਝ ਕਰਨਾ, ਇਹ ਹਥਿਆਰ ਕਹਿੰਦੇ ਫੜਾਏ ਸਾਨੂੰ। ਇੰਨੇ ਵੀਹ ਰਸ ਵਿੱਚ ਆ ਗਏ, ਮਹਾਂਪੁਰਸ਼ ਹੀ ਸੀ ਬਾਬਾ ਜਵਾਲਾ ਸਿੰਘ ਜਿਨ੍ਹਾਂ ਨੇ ਉਹਨਾਂ ਦੇ ਵੀਰ ਰਸ ਨੂੰ ਆਪਣੇ ਕਲਾਬੇ ਵਿੱਚ ਲੈ ਕੇ ਸੰਬੋਲਿਆ। ਕਹਿਣ ਲੱਗੇ ਸੋਹਣ ਸਿੰਘ ਜੀ ਸ਼ਾਂਤੀ ਕਰੋ, ਸਮਾਂ ਆਊਗਾ, ਜਿਹੜੀ ਤੁਹਾਡੀ ਭਾਵਨਾ ਉਹੀ ਮੇਰੀ ਭਾਵਨਾ, ਇਹ ਗੁਰੂ ਅਰਜਨ ਸਾਹਿਬ ਨੇ ਆਪੇ ਹੀ ਕਰਾ ਲੈਣੀ ਹੈ। ਬਾਬਾ ਫਤਿਹ ਸਿੰਘ ਜੀ ਮਹਾਰਾਜ ਆਏ ਹਰਿਦੁਆਰ, ਕਹਿੰਦੇ ਫਤਿਹ ਸਿੰਘ ਤੈਨੂੰ ਅਕਾਲੀਆਂ ਦਾ ਪ੍ਰਧਾਨ ਬਣਾਤਾ। ਕਹਿੰਦੇ ਮਹਾਰਾਜ ਮੈਂ ਤਾਂ ਮੈਂਬਰ ਵੀ ਨਹੀਂ। ਕਹਿੰਦੇ ਬਚਨ ਨਿਕਲ ਗਿਆ, ਬੁੱਢੇ ਜੋਰ ਤੋਂ ਲਕਸ਼ਮਣ ਸਿੰਘ ਗਿੱਲ ਲਿਆਵੇ, ਪ੍ਰਧਾਨ ਬਣਾਵੇ, ਉਹਨਾਂ ਦੇ ਆਉਣ ਨਾਲ ਇਹ ਸਤਿਗੁਰੂ ਜੀ ਦਾ ਸਰੂਪ ਪਹਿਲੇ ਸਰੂਪ ਜੀ ਦਾ ਦਰਸ਼ਨ ਕਰਦੇ, ਇਹ ਸਰੂਪ ਦਾ ਦਰਸ਼ਨ ਹੋਇਆ। ਜਿਹੜੇ ਕਹਿੰਦੇ ਗੁਰੂ ਗ੍ਰੰਥ ਨੂੰ ਮੰਨੋ, ਇਹ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਇਸ ਪਾਸੇ ਤੁਰੇ ਹੋਏ ਸੀ, ਇਹ ਸੰਤ ਸਮਾਜ, ਇਹ ਨਿਹੰਗ ਸਿੰਘ ਸੰਪਰਦਾਵਾਂ ਹਨ, ਕਾਰ ਸੇਵਾ ਵਾਲੇ ਮਹਾਂਪੁਰਸ਼ ਹਨ, ਸੇਵਾ ਪੰਥੀ ਹਨ, ਉਦਾਸੀ ਮਹਾਂਪੁਰਸ਼ ਹਨ, ਜਿਨ੍ਹਾਂ ਦੀ ਕਿਰਪਾ ਨਾਲ ਅਸੀਂ ਇਸ ਦਮਦਮੀ ਸਰੂਪ ਦਾ ਇਸੇ ਸਰੂਪ ਦਰਸ਼ਨ ਕਰ ਰਹੇ ਹਾਂ। ਉਹਨਾਂ ਮਹਾਂਪੁਰਸ਼ਾਂ ਦੀ ਨਿੰਦਿਆ ਕਿਤੇ ਦੁੱਖ ਦੀ ਗੱਲ, ਪਰ ਸਾਧ ਸੰਗਤ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਇਹਨਾਂ ਬੰਦਿਆਂ ਦੇ ਪੱਲੇ ਹੋਰ ਹੁੰਦਾ ਕੁਝ ਨਹੀਂ। ਜਿਵੇਂ ਉਹ ਕਾਜੀ ਸੀ ਨਾ ਭਾਈ ਜਗਤਾ ਜੀ ਜਾਣ, ਪਹਿਲਾਂ ਬਾਬਾ ਜੀ ਉਹ ਨਵਾਜ਼ ਪੜ੍ਹ ਕੇ ਹਟਿਆ ਤੇ ਬਾਅਦ ਕਿਸੇ ਦੀ ਨਿੰਦਿਆ ਕਰੇ, ਉਧਰੋਂ ਭਾਈ ਜਗਤਾ ਸਾਹਿਬ ਆ ਗਿਆ। ਕਾਜੀ ਕਹਿੰਦਾ ਮਹਾਰਾਜ ਸੇਵਾ ਬਖਸ਼ੋ। ਕਹਿੰਦੇ ਸੇਵਾ ਤਾਂ ਠੀਕ ਠਾਕ ਗਿਆ, ਇਹ ਦੱਸ ਕੇ ਮਠਿਆਈ ਖਾ ਕੇ ਗੰਦ ਖਾਣਾ ਚਾਹੀਦਾ। ਕਹਿੰਦਾ ਜੀ ਨਹੀਂ, ਇਹ ਤਾਂ ਬਹੁਤ ਗਲਤ ਕੰਮ ਹੈ। ਕਹਿੰਦੇ ਖੁਦਾ ਦੀ ਨਵਾਜ਼ ਪੜ੍ਹ ਗਿਆ ਜੀ, ਨਿੰਦਿਆ ਕਰਨਾ ਗੰਦਾ ਹੀ ਖਾਣਾ। ਗੱਜ ਕੇ ਬੋਲੋ, ਸੰਤੋਂ ਮੱਖਣ ਖਾਇਆ ਛਾਛ ਪੀਆ ਸੰਸਾਰ, ਸੰਤ ਜਨਾਂ ਨੇ ਗਿਆਨ ਰੂਪੀ ਮੱਖਣ ਖਾਧਾ, ਸੰਸਾਰੀ ਲੋਕਾਂ ਦੇ ਪੱਲੇ ਵਿਸ਼ੇ ਵਿਕਾਰਾਂ ਤੇ ਨਿੰਦਿਆ ਦੀ ਸਿੱਧੀ ਰਹਿ ਗਈ। ਹੋਰ ਕੁਛ ਨਹੀਂ, ਵਿਸ਼ੇ ਵਿਕਾਰਾਂ ਦੀ ਨਿੰਦਿਆ, ਨਿੰਦਿਆ ਰੂਪੀ ਸਿੱਧੀ ਖਾਈ, ਚਲੋ ਮਿਲਣਾ ਕੀ ਇਹਦੇ ਚ, ਬਸ ਆਹ ਹੀ। ਉਹ ਜਿਹੜਾ ਬਾਬਾ ਦਇਆ ਸਿੰਘ ਤੇ ਤਰਕ ਕਰਦਾ, ਉਸ ਨੂੰ ਤੁਸੀਂ ਮਨੁੱਖ ਸਮਝਦੇ ਹੋ? ਐਸੇ ਲੋਕਾਂ ਨੂੰ ਸੇਚਾ ਕਹੀ ਹੈ ਜੋ ਪ੍ਰਭ ਕੀ ਹੈ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀ ਹੈ। ਮਹਾਂਪੁਰਸ਼ਾਂ ਦੀ ਮੰਡਿਆ ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ ਅੱਜ ਤੋਂ ਨਹੀਂ ਸਦੀਆਂ ਤੋਂ ਸਤਿਗੁਰੂ ਨੂੰ ਸਮਰਪਿਤ ਕੀਤੀਆਂ ਹੋਈਆਂ। ਬਾਬਾ ਦਵਿੰਦਰ ਸਿੰਘ, ਬਾਬੇ ਕਾਲ ਸੇਵਾਰੇ, ਸਾਰੇ ਸਰੋਵਰ, ਸਾਰੇ ਗੁਰਦੁਆਰੇ, ਦਰਿਆਵਾਂ ਦੇ ਪੁਲ, ਆਪਣੇ ਤਰਨ ਤਾਰਨ ਸਾਹਿਬ ਦਰਸ਼ਨ ਕਰਕੇ ਆਏ ਹਾਂ। ਬਾਬਾ ਜਗਤਾਰ ਸਿੰਘ ਜੀ ਨੇ ਅੱਗੇ ਤਾਂ ਹਰਿਮੰਦਰ ਸਾਹਿਬ ਤੇ ਸੋਨੇ ਲਿਸ਼ਕਦੇ ਸੀ ਨਾ, ਹੁਣ ਤਰਨ ਤਾਰਨ ਵੀ ਲਿਸ਼ਕ ਰਹੇ। ਗੱਜ ਕੇ ਬੋਲੋ ਜਿੱਥੇ ਨਾਮ ਜਪਿਆ ਮੇਰੇ ਪਿਆਰੇ, ਸਿਆਸਤ ਸੁਣ ਚੋਂ ਬਾਰੇ, ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ, ਸਹੀ ਨਗਰ ਆਜ਼ਾਦੀ ਦੀ। ਪਰ ਮਹਾਂਪੁਰਖਾਂ ਦੀ ਨਿੰਦਿਆ ਕਰਨੀ ਐਵਾਂ ਜਿਵੇਂ ਜਾਂਦਲ ਨੂੰ ਮੂੰਹ ਕਰਕੇ ਕੋਈ ਥੁੱਕੇ, ਉਹ ਥੁੱਕ ਆਪਣੇ ਤੇ ਚੰਨ ਆਕਾਸ਼ ਨੂੰ ਕੋਈ ਤੀਰ ਮਾਰੇ, ਅੱਗੇ ਉਹ ਅਗੰਮ ਹੈ ਬਾਹੇ ਤਰ ਜਾਣ, ਆਕਾਸ਼ ਬਿਨ ਹੋਣਾ ਕਦੇ ਮਾਰੀ ਜਾਤੀ। ਪਰ ਸਾਧ ਸੰਗਤ ਜੀ, ਇਹਨਾਂ ਲੋਕਾਂ ਦੇ ਪੱਲੇ ਇਹੀ ਕੁਛ ਹੈ, ਇਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਭਰਮ ਕੇ ਸੱਤ ਦੇ ਮਾਰਗ ਨੂੰ ਨਾ ਛੱਡਿਓ, ਧਰਮ ਦੇ ਮਾਰਗ ਤੇ ਚੜੀ ਚੱਲਿਓ। ਸਾਧੂਆਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਤੁਸੀਂ ਸਾਰੇ ਸਿਆਣੇ ਆ, ਮਹਾਂਪੁਰਸ਼ਾਂ ਦੀ ਸੰਗਤ ਕਰਦੇ। ਤੇ ਗੁਰਮੇਲ ਸਿੰਘ ਨੇ ਇੰਨੇ ਫੋਨ ਕੀਤੇ ਆ, ਮੈਂ ਕਈ ਵਾਰੀ ਡਾਲਾ ਮਟੋਲਾ ਕੀਤਾ ਪਰ ਹਟਿਆ ਹੀ ਨਹੀਂ। ਫਿਰ ਮੈਂ ਕਿਹਾ ਕਿਹੜੇ ਕਿਹੜੇ ਮਹਾਂਪੁਰਸ਼ ਆ ਰਹੇ ਆ? ਕਹਿਣ ਲੱਗਾ ਜੀ ਬਾਬਾ ਦਇਆਲ ਸਿੰਘ ਜੀ ਮਹਾਰਾਜ, ਬਾਬਾ ਦਵਿੰਦਰ ਸਿੰਘ ਜੀ, ਬਾਬੇ ਕਾਰ ਸੇਵਾਰੇ, ਫਲਾਣੇ ਫਲਾਣੇ, ਮੈਨੂੰ ਸਾਰਿਆਂ ਦੇ ਨਾਂ ਚੇਤੇ ਨੇ। ਤੇ ਸਾਰਿਆਂ ਦਾ ਸਤਿਕਾਰ ਕਰਨਾ, ਜਿਹੜੇ ਮਹਾਂਪੁਰਸ਼ਾਂ ਦਾ ਸੁਣਿਆ। ਮੈਂ ਕਿਹਾ ਫਿਰ ਤਾਂ ਭਾਈ ਮੈਂ ਜ਼ਰੂਰ ਆਊਂਗਾ। ਕਾਸਾ ਦਾ ਮੈਨੂੰ ਸ਼ੌਂਕ ਨੀ ਆਈ, ਕਿਹੜੇ ਪ੍ਰੋਫੈਸ਼ਨ ਦੇ ਬੰਦੇ ਕੋਈ ਪੈਸੇ ਕਮਾਉਣੇ ਆ, ਫੀਸ ਰੱਖੀ ਇੰਨੇ ਦਿਓ ਨਾ ਦਿਓ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ, ਮਹਾਂਪੁਰਸ਼ਾਂ ਦੇ ਦਰਸ਼ਨ, ਉਸ ਸੰਗਤ ਦੇ ਦਰਸ਼ਨ, ਕਿਹੜੀ ਸੰਗਤ ਦੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ। ਹੁਣ ਇਹ ਕਹਿਣ ਲੱਗੇ ਜੀ ਗੁਰਮੇਲ ਸਿੰਘ ਦੇ ਪੱਗ ਬਣਾਉਣੀ ਹੈ। ਮੈਂ ਕਿਹਾ ਪੱਗ ਤਾਂ ਦਸ ਪਾਤਸ਼ਾਹ ਨੇ ਦਿੱਤੀ, ਇਹ ਸੰਭਾਲ ਲਈਏ ਬਹੁਤ। ਇਹ ਪੱਗਾਂ ਨੂੰ ਰਹਿਣੀਆਂ ਸਿੱਖਾਂ ਕੋ, ਪੱਗ ਤਾਂ ਕੀ ਰਹਿਣੀ ਸੀ, ਕੇਸ ਲੈਣੀ ਨੀ ਰਹੇ। ਪਰ ਜਿਹਨੇ ਪੱਗ ਰੱਖੀ ਆ ਮੈਂ ਉਹਦਾ ਧੰਨਵਾਦ ਕਰਦਾ। ਸਾਬਤ ਪੂਰਤ ਦਸਤਾਰ, ਮਹਾਰਾਜ ਨੇ ਸਾਨੂੰ ਤਿੰਨ ਚੀਜ਼ਾਂ ਦਿੱਤੀਆਂ, ਦਸਤਾਰ, ਗੁਫਤਾਰ ਤੇ ਰਫਤਾਰ। ਸਿੱਖ ਦੀ ਰਫਤਾਰ ਕਿਹੋ ਜਿਹੀ ਹੋਵੇ, ਉਹਦਾ ਬੋਲਣਾ ਕਿਹੋ ਜਿਹਾ, ਉਹਦੀ ਦਸਤਾਰ ਕਿਹੋ ਜਿਹੀ ਹੋਵੇ। ਪੌਂਟਾ ਸਿੰਘ ਮਹਾਰਾਜ ਨੇ ਦਸਤਾਰਾਂ ਸਜਾਉਣੀਆਂ ਸਿਖਾਲੀਆਂ, ਖਾਲਸਾ ਨੂੰ ਕਿਵੇਂ ਪਗਾਂ ਬਣਾਉਣੀ। ਅਸਥਾਨ ਬਣਿਆ ਹੋਇਆ ਪੌਂਟਾ ਸਾਹਿਬ, ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹੇ। ਬਾਬਾ ਜਵਾਲਾ ਸਿੰਘ ਮਹਾਰਾਜ ਲੰਗਰ ਗਏ ਬਾਬਾ ਜੀ, ਬਾਬਾ ਬਿਸ਼ਨ ਦੇ ਡੇਰੇ। ਬਾਬਾ ਮਾਨ ਸਿੰਘ ਨੂੰ ਕਹਿੰਦੇ ਮਹਾਰਾਜ ਦਸਤਾਰ ਬੰਦੀ, ਕਹਿੰਦੇ ਅੱਗੇ ਦਸਤਾਰ ਹੈ ਨੀ ਮਾਨ ਸਿੰਘ ਦੇ ਦਸਮ ਪਾਤਸ਼ਾਹ ਦੀ, ਸਾਡੀ ਦਸਤਾਰ ਤੇ ਦਸਮ ਪਾਤਸ਼ਾਹ ਨੂੰ ਵੱਡੀ ਹੈ। ਕਹਿੰਦੇ ਮਾਨ ਸਿੰਘ ਇਹਨੂੰ ਹੀ ਨਾ ਦਾਗ ਲਗਾਉਣ ਦੀ ਜਿਹੜੀ ਦਸਵੇਂ ਨੇ ਦਿੱਤੀ ਹੈ, ਲੋੜ ਹੀ ਨੀ ਹੋਰ ਦਸਤਾਰ। ਆ ਦਸਤਾਰਾਂ ਦੇ ਤਾਂ ਬਹੁਤ ਝਗੜੇ ਪੈ ਰਹੇ ਨੇ, ਜਿਹੜੀ ਦਸਮ ਪਾਤਸ਼ਾਹ ਦੀ ਦਸਤਾਰ ਹੀ ਤੇ ਝਗੜਾ ਹੈ ਹੀ ਕੋਈ। ਗੱਜ ਕੇ ਬੋਲੋ ਗੁਰਮੇਲ ਸਿੰਘ, ਅਸੀਂ ਤਾਂ ਭਾਈ ਪੱਗ ਲਿਆਏ ਵੀ ਕੋਈ ਨੀ, ਤੇ ਜਿਹੜੀ ਤੇਰੇ ਬੰਨੀ ਹੋਈ ਹੈ ਬਾਬਾ ਜੀ ਦਾ ਤੇਰੇ ਸੀਰ ਤੇ ਹੱਥ ਰਖਾ ਦਿੰਦੇ ਆ, ਬਸ ਠੀਕ ਠਾਕ ਆ। ਮਹਾਂਪੁਰਖਾਂ ਦੀ ਅਸੀਸ ਹੀ ਦਸਤਾਰ ਹੈ, ਫਿਰ ਉੱਪਰ ਸਾਡਾ ਗੁਰਸੂਲਾ ਨਾਨਕ ਪਾਤਸ਼ਾਹ ਹੈ, ਕਾਰਜ ਪੂਰਾ। ਕਈ ਵਾਰੀ ਪੱਗਾਂ ਵੀ ਬਣਾਈਆਂ, ਪਰ ਪੱਗਾਂ ਬਣਾਉਣ ਤੋਂ ਬਾਅਦ ਉਹਨਾਂ ਲੋਕਾਂ ਨੇ ਅਜਿਹੇ ਕੰਮ ਕੀਤੇ, ਉਹ ਸਾਨੂੰ ਬੰਨਣ ਵਾਲਿਆਂ ਨੂੰ ਵੀ ਘੇਰਨ ਲੱਗ ਪੈਂਦੇ ਭਏ, ਕਿਉਂਕਿ ਮੇਰੀ ਡਿਊਟੀ ਇਸ ਕੰਮ ਤੇ ਤੁਸੀਂ ਬਹੁਤ ਲਾਈ ਹੈ ਨਿਰਮਲ ਮੰਡਲ। ਗੱਜ ਕੇ ਬੋਲੋ, ਅਸੀਂ ਜੈਨ ਚਲ ਗਏ, ਉੱਥੇ ਬਾਬਾ ਨਾਮ ਸਿੰਘ ਜੀ ਬਾਲ ਬ੍ਰਹਮਚਾਰੀ ਬ੍ਰਹਮ ਗਿਆਨੀ ਬਾਬਾ ਕਰਮ ਸਿੰਘ ਮਹਾਰਾਜ ਸੀ, ਕਹਿੰਦੇ ਪਿਆਰਾ ਸਿੰਘ ਪੱਗ ਬਣਾਉਣੀ ਹੈ। ਮੈਂ ਕਿਹਾ ਪਿਆਰਾ ਸਿੰਘ ਤੂੰ ਲੈ ਕੇ ਹੈ ਭਾਈ, ਉਹ ਬਹੁਤ ਖੁਸ਼ ਮੇਰੇ ਅੱਜ ਪੱਗ ਵੱਜਣੀ, ਜਿਹੜੇ ਪੱਗ ਵੱਜਣ ਦਾ ਟਾਈਮ ਹੈ ਰਜਿਸਟਰ ਤੇ ਕਹਿੰਦੇ ਦਸਤਖਤ ਕਰਦੇ। ਮੈਂ ਕਿਹਾ ਵੀ ਮੈਂ ਨਹੀਂ ਕਰਦਾ। ਕਹਿੰਦੇ ਫਿਰ ਕਥਾ ਦਾ ਸੁਣਾ। ਮੈਂ ਕਿਹਾ ਇੱਕ ਭਾਈ ਬਾਟਾ ਲੈ ਆਓ, ਇੱਕ ਝਾੜੂ ਲੈ ਆਓ। ਮੈਂ ਕਿਹਾ ਪਿਆਰਾ ਸਿੰਘ ਬਾਲ ਬ੍ਰਹਮਚਾਰੀ ਦੀ ਗੱਡੀ ਹੈ, ਜੇ ਤਾਂ ਤੂੰ ਬਾਲ ਬ੍ਰਹਮਚਾਰੀ ਹੈਗਾ ਤੇ ਆ ਜਾ ਮੁਹਰੇ, ਤੇਰੇ ਲਈ ਆ ਬਾਟਾ ਤੇ ਝਾੜੂ ਹੈ, ਮਹਾਂਪੁਰਸ਼ਾਂ ਦੇ ਅਸਥਾਨ ਦਾ ਸੇਵਾਦਾਰ ਬਣ ਜਾ, ਇਹ ਨਹੀਂ ਰੋਕਦੇ। ਝਾੜੂ ਫਿਰ ਕੇ ਅਸਥਾਨ ਦੀ ਸਫਾਈ ਰੱਖੀ, ਬਸ ਫੇਰ ਵੀ ਬਰਕਤ ਲੈ ਲੂੰਗਾ। ਜਦੋਂ ਪੱਗ ਬਣਾਈ ਦੀ, ਇੱਕ ਬਾਟਾ ਰਖਾਈ ਦਾ, ਇੱਕ ਝਾੜੂ ਰਖਾਈ ਦਾ, ਪਰ ਅੱਜ ਸੇਵਾਦਾਰ ਬਣਨ ਲਈ ਅਸੀਂ ਤਿਆਰ ਨਹੀਂ ਹੁੰਦੇ। ਪਾਤਸ਼ਾਹ ਦਾ ਹੁਕਮ ਹੈ ਜੇ ਸਰਦਾਰੀ ਕਿਸੇ ਕੁਆਰੀ ਚਾਕਰ ਕਿਸੇ ਡਰਨਾ, ਜਾਂ ਸਰਦਾਰੇ ਹੱਥੋਂ ਪਵੇ ਜ਼ਿੰਦਗੀ ਚਾਕਰ ਹੱਥੋਂ ਮਰਨਾ। ਚਾਕਰ ਕਿਹਨੂੰ ਕਹਿੰਦੇ ਆ? ਜਿਹੜਾ ਚਾਹ ਦੇ ਨਾਲ ਸੇਵਾ ਕਰੇ, ਸੇਵਾਦਾਰ, ਸਿਮਰਨ ਦਾ, ਬਾਣੀ ਪੜ, ਇਹੋ ਜਿਹਾ ਦੀਵਾਨ ਸਜਾ, ਠੰਡੇ ਬਾਣੀ ਅਮਰ ਦਾ ਸੰਚਾਰ ਪ੍ਰਚਾਰ ਕਰਾ, ਆਪੇ ਮਹਾਰਾਜ ਨੂੰ ਆਸ਼ੀਰਵਾਦ ਦੇ। ਸੋ ਇਸ ਕਰਕੇ ਭਾਈ ਬਾਬਾ ਜੀ ਤੋਂ ਉਨੀ ਆਸ਼ੀਰਵਾਦ ਲੈ ਲਾ, ਸਾਡੇ ਜੀ ਬਜ਼ੁਰਗ ਆ, ਸਾਡੀ ਆਸ਼ੀਰਵਾਦ ਵੀ ਬਾਬਾ ਜੀ ਤੋਂ ਲੈ ਲਈ। ਅਸੀਂ ਤਾਂ ਇਹਨਾਂ ਵਿੱਚ ਵੀ ਉਹੋ ਚੀਜ਼ ਦੇਖਦੇ ਹਾਂ। ਜਦੋਂ ਦਰਸ਼ਨ ਕਰੀਦਾ ਸਾਨੂੰ ਬਾਬਾ ਬਿਧੀ ਚੰਦ ਯਾਦ ਆ ਜਾਂਦਾ, ਅੱਖਾਂ ਭਰਿਆ ਇਸ ਘਰ ਦੀ ਇਤਨੀ ਸੇਵਾ। ਪਿੱਛੇ ਅਸੀਂ ਭਾਈ ਰੂਪ ਚੰਦ ਦੇ ਘਰ ਚਲੇ ਗਏ, ਇਤਨੀਆਂ ਬਖਸ਼ਾਂ ਛੇਵੇਂ ਨੇ, ਇਤਨੀਆਂ ਬਖਸ਼ਾਂ ਦਸਵੇਂ ਨੇ ਦਿੱਤੀਆਂ ਉਸ ਪਰਿਵਾਰ ਨੂੰ, 1500 ਬਖਸ਼ ਇਤਨੀਆਂ ਬਖਸ਼ਾਂ। ਔਰ ਐਤਕੀ ਬਾਬਾ ਜੀ ਰਾਏ ਦੋ ਦੇ ਘਰ ਅਸੀਂ ਚਲੇ ਗਏ, ਛੇਵੇਂ ਪਾਤਸ਼ਾਹ ਦੀ ਕਟਾ ਰਿਹਾ ਉੱਥੇ, ਔਰ ਸਾਫ ਕਸ਼ਮੀਰ ਸ਼ਮੀਰ ਜਿਨ੍ਹਾਂ ਦੀ 84 ਸੁਪਨੇ ਚ ਕੱਟੀ, ਉਹਨਾਂ ਬੱਚਿਆਂ ਦੇ ਕੇਸ ਕਤਲ ਕੀਤੇ, ਉਹਨਾਂ ਨੂੰ ਕਰਾਵੇ ਚਲਿਆ। ਤੁਸੀਂ ਸਾਡੇ ਬੱਚੇ, ਤੁਹਾਡੇ ਬਜ਼ੁਰਗ ਉਹਨਾਂ ਬਜ਼ੁਰਗਾਂ ਨਾਲ ਜੁੜੇ, ਅਸੀਂ ਹੈ ਤਾਂ ਉਹਨਾਂ ਦੇ ਦਾਸ, ਪਰ ਦਾਸਾਂ ਨਾਲ ਜੁੜੋਗੇ ਤੁਸੀਂ ਦਾਸ ਤਾਂ ਬਣੋਗੇ ਨਾ। ਉਹਨਾਂ ਬੱਚਿਆਂ ਨੇ ਪੜ੍ਹਨ ਕੀਤਾ ਸੀ ਬਾਬਾ ਜੀ, ਉਹਨਾਂ ਦੀ ਬੇਅਦਬੀ ਨਹੀਂ ਕਰਦੇ, ਔਰ ਸਾਨੂੰ ਇਸ ਪਾਸੇ ਵੀ ਸਮਤ ਦਿਓ। ਜਿੰਨੇ ਪੁਰਾਣੀਆਂ ਸੰਪਰਦਾ ਪੁਰਾਣੇ ਗੁਰਸਿੱਖਾਂ ਦੇ ਪਰਿਵਾਰ ਆ, ਹਾਲੇ ਤੱਕ ਕਦੀ ਅਸੀਂ ਉਹਨਾਂ ਨੂੰ ਅਕਾਲ ਤਖ਼ਤ ਸਰੋਪਾ ਤੱਕ ਨਹੀਂ ਦਿੱਤਾ। ਬਾਬੇ ਬੰਦੇ ਦੀ ਗੱਡੀ ਚੱਲ ਰਹੀ ਹੈ, ਲੱਖਾਂ ਬੰਦੇ ਮੰਨਦੇ ਹੈ, ਕਦੀ ਉਸ ਪਰਮ ਸ਼ਹੀਦ ਦਾ ਸਤਿਕਾਰ ਨਹੀਂ ਕੀਤਾ। ਆਦਾਸੀ ਸੰਪਰਦਾ, ਨਿਰਮਲ ਸੰਪਰਦਾ, ਅੱਡਣ ਛਾਈ ਔਰ ਕਾਰ ਸੇਵਾ ਵਾਲੀਆਂ ਸੰਪਰਦਾਵਾਂ, ਅਸੀਂ ਆਪਣੇ ਸਾਧੂਆਂ ਦੀ ਨਿੰਦਿਆ ਕਰੀ ਹੈ। ਲੋਕ ਸਮਝਣ ਲੱਗ ਪਏ ਸਿੱਖਾਂ ਚ ਸੰਤ ਨਹੀਂ ਰਿਹਾ, ਹੁਣ ਕਹਿੰਦੇ ਗੱਡੀਆਂ ਤੋਂ ਬੈਠੋ ਦੂਆ ਡੇਰਿਆ ਚ ਜਾਣ ਲੱਗ ਪਏ। ਜੇ ਤੁਸੀਂ ਆਪਣੇ ਸਾਧੂਆਂ ਦਾ ਸਤਿਕਾਰ ਕਰਦੇ, ਸਾਰੀ ਸਿੱਖੀ ਗੁਰੂ ਨਾਨਕ ਦੇ ਘਰ ਰਹਿਣੀ ਸੀ। ਅਸੀਂ ਡਾਂਗਾ ਮਾਰ ਮਾਰ ਕੇ ਸਿੱਖਾਂ ਨੂੰ ਗੁਰੂ ਨਾਨਕ ਦੇ ਘਰੋਂ ਕੱਢ ਦਿੱਤਾ। ਜਿਹੜੇ 2.5 ਸਾਲ ਦੇ ਬੱਚੇ ਉਹਨਾਂ ਦੀਆਂ ਹਜਾਮਤਾਂ, ਔਰ ਹਰ ਘਰ ਵਿੱਚ ਟੋਪੀ ਆ ਗਈ। ਦਸਵੇਂ ਦਾ ਹੁਕਮ ਸੀ, ਸਿੰਘ ਹੋਏ ਤਾਂ ਟੋਪੀ ਧਰੈ, ਸਾਤ ਜਨਮ ਕੁਸ਼ਤੀ ਹੋਏ ਮਰੈ, ਫਿਰ ਗੁਰੂ ਗ੍ਰੰਥ ਨੂੰ ਆਪਾਂ ਮੰਨਦੇ ਹਾਂ। ਦੱਸੋ ਮੈਨੂੰ, ਹੁਣ ਪਿੱਛੇ ਬੰਬੇ ਤੋਂ ਟੀਮ ਆਈ ਹੈ, ਉਹ ਬਾਬਾ ਜੀ ਮਹਾਰਾਜ ਸ਼ਹੀਦੀ ਮਾਰਗ ਦੇ ਉੱਤੇ ਖੜ ਗਈ, ਜਿਸ ਰੋਡ ਦੇ ਉੱਤੇ ਬਾਬਾ ਦੀਪ ਸਿੰਘ, ਬਾਬਾ ਨਵਰ ਸਿੰਘ ਸ਼ਹੀਦੀਆਂ ਦਿੱਤੀਆਂ। ਗੁਪਤ ਰੂਪ ਚ ਖੜੇ ਰਹੇ, ਉਹਨੇ ਮਕਾਲਨ ਕੀਤਾ ਲੰਘਣ ਵਾਲੀ ਪੱਲ ਲੱਗਣਾ, ਕਿੰਨੇ ਯਾਤਰੂ ਜਾਂਦੇ ਆ, ਔਰ 100 ਵਿੱਚੋਂ 93 ਦੇ ਕੇਸ ਕਤਲ ਕੀਤੇ ਸਨ, ਔਰ 3 ਦੇ ਸਿਰਾਂ ਦੇ ਪੱਗਾਂ ਸਨ। ਬਠਿੰਡੇ ਜ਼ਿਲ੍ਹੇ ਦਾ ਅਸੀਂ ਮੁਕਾਬਲਾ ਕੀਤਾ, 5 ਦੇ ਸਿਰ ਤੇ ਦਸਤਾਰ ਰਹਿ ਗਈ, 3 ਮੇਸਤਰੀ ਸਿੰਘ ਹਨ, 2 ਜੱਟ ਹਨ। ਗੁਰੂ ਗ੍ਰੰਥ ਦਾ ਹੁਕਮ ਕਿਹੜਾ ਮੰਨਦੇ? ਮਹਾਰਾਜ ਦਾ ਤਾਂ ਹੁਕਮ ਇਹ, ਸਾਬਤ ਸੂਰਤ ਰੱਬ ਮਨਾਈ, ਬੇਈ ਮਾਨ ਹੈ ਭੰਨ ਗਵਾਈ, ਸਾਬਤ ਸੂਰਤ ਰੱਬ ਦੀ ਭੰਨੈ ਬੇਈ ਮਾਨ, ਦਰਗਾਹ ਧੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ, ਤੁਸੀਂ ਵਿਚਾਰ ਕਰ ਲਓ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਕਿੰਨਾ ਕੁ ਮੰਨਦੇ ਹਾਂ। ਮੇਰੇ ਵਿੱਚ ਕੋਈ ਕਮਜ਼ੋਰੀ ਨਜ਼ਰ ਆਉਂਦੀ ਹੈ, ਤੁਸੀਂ ਡਰਿਓ ਨਾ, ਮੈਨੂੰ ਦੇਖੋ ਸੰਤ ਜੀ ਤੇਰੇ ਵਿੱਚ ਆ ਕਮਜ਼ੋਰੀ ਹੈ, ਮੈਂ ਹੁਣੇ ਗੁਰੂ ਗ੍ਰੰਥ ਔਰ ਬਾਬਾ ਦਇਆ ਸਿੰਘ ਦੇ ਚਰਨਾਂ ਸਿਰ ਰੱਖ ਕੇ ਛੱਡ ਕੇ ਜਾਊਂਗਾ, ਹੁਣੇ ਛੱਡੂਗਾ। ਜੇ ਅਸੀਂ ਕਹਿੰਦੇ ਹਾਂ ਤੇ ਤੁਹਾਨੂੰ ਵੀ ਹੁਣੇ ਛੱਡ ਦੇਣਾ ਚਾਹੀਦੀ ਹੈ। ਜਿੱਥੇ ਬਾਬਾ ਬਿਧੀ ਚੰਦ ਦਾ ਸਥਾਨ, ਬਾਬਾ ਜੀ ਦੇ ਚਰਨ ਪੈਂਦੇ ਹੈ, ਆ ਜਿਨ੍ਹਾਂ ਬੱਚਿਆਂ ਨੇ ਦਾੜੀਆਂ ਕੱਟੀਆਂ ਜਾਂ ਕੋਈ ਬੋਤਲ ਦੁਆਲੇ ਹੈ, ਛੱਡ ਦਿਓ ਭਾਈ, ਡੁੱਬੇ ਹਾਂ ਗਲਾਸੋਂ ਕੇ ਨਾ ਉਭਰੇ ਜਿੰਦ ਗਾਨੀ ਮੈਂ, ਸੈਂਕੜੇ ਹੀ ਬਹਿ ਗਏ ਬੋਤਲ ਉਹਦੇ ਬੰਦ ਪਾਣੀ ਮੈਂ। ਕਿਸੇ ਨੂੰ ਪਊਏ ਨੇ, ਕਿਸੇ ਨੂੰ ਅਡੂਏ ਨੇ, ਕਿਸੇ ਨੂੰ ਬੋਤਲ ਨੇ ਢਾਇਆ ਹੁੰਦਾ, ਸਾਡੀ ਸਿੱਖੀ ਜਾ ਕਦਰ ਜਿਹੀ ਹੈ। ਔਰ ਸੰਤ ਪੂਰਨ ਸਿੰਘ ਦੀ ਟੇਪ ਸੁਣੀ ਹੈ, ਲੁਧਿਆਣੇ ਜ਼ਿਲ੍ਹੇ ਬਾਰੇ ਗੱਲ ਕੀਤੀ ਹੈ, ਜਦੋਂ ਦੀ ਉਹ ਟੇਪ ਹੈ ਉਦੋਂ ਦੱਸਿਆ 86 ਲੱਖ ਦੀ ਸ਼ਰਾਬ ਲੁਧਿਆਣੇ ਜ਼ਿਲ੍ਹੇ ਚ ਲੱਗਦੀ ਹੈ, ਇਸ ਵੇਲੇ ਉਹਨਾਂ ਸਾਲਾਂ ਮੁਤਾਬਕ 3 ਕਰੋੜ ਦੀ ਸ਼ਰਾਬ ਲੱਗ ਰਹੀ ਹੈ ਲੁਧਿਆਣੇ ਜ਼ਿਲ੍ਹੇ ਚ, ਔਰ ਪਹਿਲੇ ਨੰਬਰ ਤੇ ਪੰਜਾਬ ਕਰਜਈ ਹੋ ਚੁੱਕਾ ਸਾਰੇ ਹਿੰਦੁਸਤਾਨ ਵਿੱਚ। ਧਰਤੀ ਸੋਨਾ ਉਗਲਦੀ ਹੈ, ਬਲੈਕਾਂ ਦਾ ਪੈਸਾ ਇੱਥੇ ਆ ਰਿਹਾ, ਕਿਉਂ? ਔਰ ਹਰ ਵਿਆਹ ਵਿੱਚ ਕੰਜਰੀਆਂ ਲੱਗ ਰਹੀਆਂ ਸਿੱਖਾਂ ਦੇ ਘਰਾਂ ਚ। ਇੱਥੇ ਮਹਾਰਾਜ ਦਾ ਹੁਕਮ ਕਥਾ ਦਾ ਸੀ, ਕੀਰਤਨ ਦਾ ਸੀ, ਗਿਆਨੀ ਸਰੂਪ ਸਿੰਘ ਵੀ ਆਉਣ, ਸੰਤ ਗੁਰਿੰਦਰ ਸਿੰਘ ਵੀ ਆਉਣ। ਬਾਬਾ ਜੀ ਨੂੰ ਇੱਕ ਵਾਰੀ ਕਥਾ ਤੇ ਲੈ ਗਿਆ, ਕਹਿੰਦੇ ਮਹਾਰਾਜ ਮੈਂ ਪ੍ਰਚਾਰ ਕੀ ਕਰਾਂ? ਕਹਿੰਦੇ ਬਾਬਾ ਕਿੱਥੋਂ ਲੈ ਆਉਂਦਾ? ਬਾਬਾ ਆਕਾਸ਼ ਤੋਂ ਉਤਾਰਿਆ ਵੀ ਕਿਸੇ ਮਾਤਾ ਨੇ ਜਮਾਇਆ ਹੋ? ਤੁਸੀਂ ਵੀ ਕਿਸੇ ਮਾਤਾ ਨੂੰ ਜਮਨੇ? ਇਹ ਤਾਂ ਸਾਡੀ ਹਾਲਤ ਹੈ, ਅਸੀਂ ਕਿਸੇ ਧਰਮੀ ਮਨੁੱਖ ਨੂੰ ਦੇਖ ਨਹੀਂ ਸਕਦੇ, ਸ਼ਰਾਬੀਆਂ ਨਾਲ ਬਹਿਦਾ ਗੱਫੀਆਂ ਪਾਉਂਦੇ ਹਾਂ, ਤਾਰਾਂ ਨੂੰ ਕੁੱਤੇ ਬਹਾਲੀ ਫਿਰਦੇ ਹਾਂ, ਕੁੱਤਿਆਂ ਨੂੰ ਕੁੱਛੜ ਚੱਕੀ ਫਿਰਦੇ, ਬਾਂਦਰਾਂ ਨੂੰ ਚੱਕੀ ਫਿਰਦੇ ਹਾਂ, ਕੁੱਤਿਆਂ ਦੀ ਸੇਵਾ ਕਰ ਸਕਦੇ ਹਾਂ ਘਰਾਂ ਵਿੱਚ, ਪਰ ਸੰਤ ਦੀ ਸੇਵਾ ਕਰਨੀ ਬਹੁਤ ਔਖੀ ਹੈ। ਗੁਰੂ ਗ੍ਰੰਥ ਸਾਹਿਬ ਨੇ ਕੀ ਕਿਹਾ? ਕਬੀਰ ਜੈ ਕਰ ਸਾਧਨਾ ਸੇਵੀ ਹੈ, ਹਰ ਕੀ ਪੂਜਾ ਨਾਹੀਂ, ਤੇ ਕਰ ਮਰ ਹਰ ਸਾਰ ਕੇ ਊਤ ਬਸੇ ਚਨਵਾਹੀ। ਜਿਨ੍ਹਾਂ ਘਰਾਂ ਸਾਧੂਆਂ ਦੀ ਸੇਵਾ ਨਹੀਂ, ਪਰਮੇਸ਼ਰ ਦਾ ਭਜਨ ਨਹੀਂ, ਉਹ ਘਰ ਭਾਈ ਸ਼ਮਸ਼ਾਨ ਭੁੰਨੀ ਹੈ। ਇਹ ਗੁਰੂ ਗ੍ਰੰਥ ਸਾਹਿਬ ਕਹਿ ਰਿਹਾ ਕਿ ਮੈਂ ਕਹਿ ਰਿਹਾ, ਸਾਧੂ ਮਿਲਣੀ ਸੋਹਾ ਦਰਬਾਰ, ਸੰਤ ਸਰਨ ਜੋ ਜਨ ਪੜੈ, ਸੋ ਜਨ ਉਦਣ ਹਾਰ, ਸੰਤ ਕੀ ਨਿੰਦਾ ਨਾਨਕਾ, ਬੌਰ ਬੌਰ ਅਵਤਾਰ। ਆਪਾਂ ਅਰਥ ਕੀ ਕਰਦੇ ਹਾਂ? ਸੰਤ ਸਰਨ ਯੋਜਨ ਪਰ ਹੈ, ਸੰਤਾਂ ਦੀ ਸਰਨ ਤੋਂ ਇੱਕ ਯੋਜਨ ਪਰ ਹੀ ਰਹੇ। ਸਾਡੇ ਮਹਾਂਪੁਰਸ਼ ਕਮੰਡੇ ਦੱਸਦੇ ਨਾ ਗੜਬਾ, ਇਹ ਆਖੀ ਗੱਲ ਡੋਲਣ ਤੇ ਰੱਖੋ ਪ੍ਰਭੂ, ਇਹ ਕਹਿੰਦੇ ਪ੍ਰਭੂ ਡੋਲਾ ਵਾਲਿਆਂ ਤੋਂ ਸਾਨੂੰ ਰੱਖ ਲਓ। ਗੱਜ ਕੇ ਬੋਲੋ ਹੁਣ ਦੱਸੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਐਂ ਤੋੜ ਮਰੋੜ ਕੇ ਕਰਨੇ ਆਪਾਂ ਕਿੱਥੇ ਖੜੇ? ਅੱਜ ਬਾਰਨ ਕਰਕੇ ਜਾਓ ਕਿ ਜਿਹੜੇ ਸਹੀ ਮਹਾਂਪੁਰਖਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਮਾਰਗ ਦਰਸ਼ਨ ਲੈ ਕੇ ਗੁਰੂ ਨਾਨਕ ਔਰ ਦਸਮ ਪਾਤਸ਼ਾਹ ਦੇ ਪੰਥ ਦੀ ਚੜ੍ਹਦੀ ਕਲਾ ਕਰ, ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰ ਲਿਓ। ਇਹ ਨਹੀਂ ਕਿ ਬਾਬਾ ਜੀ ਨੇ ਮੈਨੂੰ ਕੋਈ ਭਾਈ ਵੱਢੀ ਦਿੱਤੀ ਤਾਂ ਬੋਲਦਾ, ਜਾਂ ਸੰਤਾਂ ਨੇ ਵੱਢੀ ਦਿੱਤੀ ਹੈ, ਨਹੀਂ। ਜਦੋਂ ਅਸੀਂ ਆਪਣੀ ਸਟੇਜ ਤੇ ਆ ਜਾਂਦੇ ਉੱਥੇ ਤਾਂ ਫਿਰ ਧਰਮ ਕੰਡਾ ਫੜਨਾ। ਬੋਲੀਏ ਸੱਚ ਧਰਮ ਝੂਠ ਨੇ ਬੋਲੀਏ, ਜੋ ਗੁਰਦਸਾ ਬਾਅਦ ਮਰੀਜ਼ਾਂ ਬੋਲੀਏ। ਜੇ ਗੁਰੂ ਗ੍ਰੰਥ ਨਹੀਂ ਹਜ਼ੂਰੀ ਅਸੀਂ ਸੱਚ ਨਹੀਂ ਬੋਲ ਸਕਦੇ, ਅਸੀਂ ਬੋਲਾਂਗੇ ਕਿੱਥੇ? ਜਿਹੜਾ ਪਿਓ ਕੋਲ ਨਹੀਂ ਸੱਚ ਕਹਿ ਸਕਦਾ, ਹੁਣ ਤਾਂ ਟਿਓ ਦਾ ਕੋਈ ਆਸਰਾ ਰੱਖਿਆ ਵੀ ਤਾਂ ਹੋਰ ਕਿੱਥੇ ਕਰਾਂਗੇ? ਸੋ ਸਾਹਿਬ ਮੈਂ ਇਹ ਚਾਪਲੋਸੀ ਨਹੀਂ, ਜੋ ਅਸਲੀਅਤ ਆ ਤੁਹਾਡੇ ਚਰਨਾਂ ਦੀ ਬੇਨਤੀ ਕੀਤੀ ਹੈ। ਅੱਜ ਮੈਂ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਾਬਾ ਦਇਆਲ ਸਿੰਘ ਜੀ, ਬਾਬਾ ਦਵਿੰਦਰ ਹੰਕਾਰ ਸਿੰਘ ਵਾਲੇ ਮਹਾਂਪੁਰਖ, ਇਹਨਾਂ ਦੇ ਦਰਸ਼ਨ ਕਰਕੇ ਮੇਰੇ ਤਾਂ ਸਾਰੇ ਪਾਪ ਕੱਟੇ ਗਏ। ਸਾਧ ਕਾ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਬਾਬਾ ਸੋਹਣ ਸਿੰਘ ਜੀ ਮਹਾਰਾਜ ਪਟਨਾ ਸਾਹਿਬ ਗਏ, ਨਿਸ਼ਾਨ ਸਾਹਿਬ ਚੋਲਾ ਸਾਹਿਬ ਚੜਾਉਣਾ ਸੀ, ਤੇ ਸਾਧ ਸਿੰਘ ਇੱਕ ਸਿੰਘ ਕੋਈ ਘਟਨਾ ਹੋਵੇ ਚਾਲੇ ਪਾਰ। ਬਾਬਾ ਜੀ ਨੂੰ ਬੇਨਤੀ ਕਿ ਮਹਾਰਾਜ ਬੜੀ ਨਿੰਦਿਆ ਹੋ ਰਹੀ ਹੈ, ਨਿਸ਼ਾਨ ਦੀ ਸੇਵਾ ਕਰੀ ਗਾਹਾਂ ਕੌਣ ਗੁਰੂ ਤੋਂ ਡੇਕੇ ਇਹ ਦੁਰਘਟਨਾ ਹੋ ਗਈ। ਬਾਬਾ ਜੀ ਕਹਿਣ ਲੱਗੇ ਚੰਗਾ ਫਿਰ ਬਲੀਦਾਨ ਦੇਣਾ ਪਊ। ਉੱਥੇ ਕੁਦਰਤੀ ਕੋਈ ਚਟੰਗਾ ਆ ਗਿਆ, ਬਾਬਾ ਜੀ ਨੇ ਹੁਕਮ ਕੀਤਾ, ਉਧਰ ਸਾਧ ਸਿੰਘ ਖੇਡ ਵਰਤਾਈ, ਉਧਰ ਸਿੰਘ ਉੱਠ ਕੇ ਬੈਠ ਗਏ, ਕਹਿੰਦੇ ਤੇਰੇ ਲਈ ਇਹਨੂੰ ਬਲੀਦਾਨ ਦਿੱਤਾ। ਇਹ ਗੱਲਾਂ ਜਿਹਨਾਂ ਸਿੰਘਾਂ ਨੇ ਅੱਖਾਂ ਨਾਲ ਦੇਖੀਆਂ ਹੁਣ ਕਿਵੇਂ ਕਹਿ ਦਈਏ? ਨਹੀਂ ਸਾਧ ਸਿੰਘ ਜੀ ਜਿਹੜਾ ਮਹਾਂਪੁਰਸ਼ ਹੈ ਉਹ ਜੋ ਮਰਜ਼ੀ ਕਰ ਸਕਦਾ, ਕਿਉਂਕਿ ਸਫਲ ਜਨਮ ਹਰ ਜਨ ਕਾ ਉਪਜਿਆ, ਜਿਹਨੇ ਤਿੰਨੋਂ ਸੌਧ ਵਧਾਤਾ, ਹਰ ਦਰਸ਼ਨ ਕੀ ਉਸਤ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈ ਕਰ, ਕਿਉਂਕਿ ਪਿਓ ਦੇ ਸਾਹਮਣੇ ਜਿਹੜੇ ਪੁੱਤ ਦੀ ਉਸਤ ਕਰੀਏ ਖੁਸ਼ ਹੋ, ਜਿਹੜੀ ਦਾਸਾਂ ਦੀ ਉਸਤ ਹੈ ਤੇ ਉਹ ਪਰਮੇਸ਼ਰ ਦੀ ਉਸਤ ਹੈ, ਉਹ ਕਿੱਡਾ ਮਹਾਨ ਜਿਹਦੇ ਪੁੱਤ ਮਹਾਨ। ਹੁਣ ਬਾਬਾ ਅਵਤਾਰ ਸਿੰਘ ਜੀ ਹੈ, ਜਦੋਂ ਮਿਲੀ ਦਾ ਮੈਂ ਜਿਹੜੇ ਅੱਖਾਂ ਮੀਟਦਾ ਹੁੰਦਾ ਸਾਰੀ ਕਹਿੰਦੀ ਸੁਰਤ ਚਲੇ ਨੂੰ ਵੀ ਦੇ ਰਿਹਾ, ਕਿੱਥੇ ਕਿੱਥੇ ਕਿੰਨੇ ਚੱਲ ਰਿਹਾ, ਜਿਹੜੇ ਇੱਧਰ ਨੂੰ ਵੀ ਆ ਜਾਂਦੀ ਹੈ ਕਿ ਬਾਬਾ ਬੀਬੀ ਚੰਦ ਤੇਰੀ ਕਮਾਈ ਨਹੀਂ ਹੈ ਕਿ ਹਾਲੇ ਵੀ ਇਸ ਪਰਿਵਾਰ ਤੇ ਕਿਰਪਾ। ਗੱਜ ਕੇ ਬੋਲੋ, ਸਾਡੇ ਤਾਂ ਬੁੜਿਆਂ ਦੀ ਕਮਾਈ ਨਹੀਂ ਮੁੱਕਦੀ, ਇੰਨੇ ਕਰਕੇ ਗਏ। ਬਾਬਾ ਜਵਾਲਾ ਸਿੰਘ ਮਹਾਰਾਜ ਕਹਿੰਦੇ ਸੀ ਜੇ ਬੰਦਾ ਜਤਿੰਦਰ ਰਹੇ ਦਸ ਪੁਰਸ਼ਾਂ ਦੇ ਮਹਾਂਪੁਰਖਾਂ ਦੀ ਕਮਾਈ ਉਹ ਕਰ ਸਕਦਾ, ਹੋਵੇ ਜਤਿੰਦਰ ਸਰੀਰ ਕਰਕੇ ਐਬ ਤੋਂ ਬਚਿਆ ਹੋਵੇ, ਉਹ ਦਸਾਂ ਮਹਾਂਪੁਰਸ਼ਾਂ ਦੀ ਕਮਾਈ ਵਰਤ ਸਕਦਾ ਉੱਪਰ ਲਿਆਉਣ ਲਈ, ਕਿ ਮਹਾਂਪੁਰਸ਼ਾਂ ਦੇ ਬਚਨ ਹੈ ਬ੍ਰਹਮ ਗਿਆਨੀ ਹੈ। ਸੋ ਸਾਧ ਸੰਗਤ ਜੀ ਸਮਾਂ ਘੱਟ ਲਾਉਣ ਦੀ ਇੱਛਾ ਸੀ, ਪਰ ਪਤਾ ਨੀ ਮਹਾਂਪੁਰਖਾਂ ਦੇ ਦਰਸ਼ਨ ਨੇ ਚਾਬੀ ਕੀ ਲਾਈ ਹੈ, ਬੋਲਿਆ ਗਿਆ ਜ਼ਿਆਦਾ, ਉਹ ਬੋਲਿਆ ਤਾਂ ਗਿਆ, ਉਹ ਤਾਂ ਗੁਪਤ ਗੁਪਤ ਗੱਲਾਂ ਕਰਦੇ ਆ, ਆਪਾਂ ਗੁਪਤ ਕਦੀ ਕੀਤੀਆਂ ਨੀ। ਗੱਜ ਕੇ ਬੋਲੋ, ਜੇ ਨਾ ਕੋਈ ਸਭਾ ਜਾ ਕੇ ਸਾਡੇ ਨਾਲ ਅਰਥ ਕਰੋ ਵਿਚਾਰ ਕਰੋ, ਉੱਥੇ ਬਹਿੰਦੇ ਨੀ ਸਾਡੇ ਮੋਹਰੇ, ਕਰਦੇ ਪਾਸੇ ਪਾਸੇ। ਜੇ ਕਹੀ ਤਾਂ ਆਓ ਸਭਾ ਮੀਟਿੰਗ ਰੱਖ ਲਓ, ਤੁਸੀਂ ਹਜ਼ਾਰ ਜਣ ਆ ਜਾਓ, ਅਸੀਂ ਇਕੱਲੇ ਹੀ ਆ ਜਾਂਗੇ, ਉੱਥੇ ਹੁੰਦੇ ਕਰਦੇ ਹੈ ਗੁਪਤ, ਕਿਉਂਕਿ ਥੱਲੇ ਸੱਚਾਈ ਨਹੀਂ, ਜਿਹੜਾ ਝੂਠਾ ਆਦਮੀ ਹੁੰਦਾ ਉਹਦੇ ਕੋਲ ਹੁੰਦੀ ਆ, ਹੁੰਦਾ ਵੀ ਕੁਝ ਅੱਗੇ ਵੀ ਇਹੋ ਜਿਹਾ ਬਹੁਤ ਕੁਝ ਹੁੰਦਾ ਰਿਹਾ, ਹੁਣ ਵੀ ਹੋ ਰਿਹਾ, ਗਾਹਾਂ ਵੀ ਹਾਥੀ ਤੁਰੇ ਜਾਂਦੇ ਆ, ਕੁੱਤਿਆਂ ਨੇ ਭੌਂਕੀ ਜਾਣਾ, ਮਸਤ ਹਾਥੀਆਂ ਵਾਂਗ ਹਮੇਸ਼ ਕਰਨਾ ਨਹੀਂ ਕੁਛ ਨੀ, ਜਿਹੜਾ ਤਹਿਸੀਲ ਕਿੱਥੇ ਕਤੂਰਿਆਂ ਤੋਂ ਡਰਨ ਦੀ ਲੋੜ ਨਹੀਂ ਹੁੰਦੀ, ਤਗੜੇ ਹੋ ਕੇ ਤੁਰੇ ਚਲੋ। ਸੰਗਤ ਨੂੰ ਵੀ ਇਹੀ ਬੇਨਤੀ ਹੈ ਕਿ ਮਹਾਰਾਜ ਆਪੇ ਕਿਰਪਾ ਭਾਈ ਕਰੀ ਜਾਂਦੇ, ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿੰਨਾ ਭਾਈ ਗੁਰਮੇਲ ਸਿੰਘ ਪੱਗ ਬਣਾਉਣ ਤੇ ਟਾਈਮ ਲਾਉਣਾ ਸੀ وہ آپ کی آشیرواد سے لاتا اٹھ بھائی گرو گرنتھ نو متھا ٹیک لا تے بابا جی نو نمسکار کر لا تیری قوم بارے تے سنتاں تو مارگ درشن لے کے تری جی مہنت بن کے تر پیا اگے گل بہت مہنگی ہو جائے ساڈے ٹوکری جی سنت بابا اتم سنگھ جی ہوئے دس پیچھے ودیا پڑے ستویں پاتشاہ کی ٹکسال ہے بھائی سنگل صاحب سچی داڑی کہندا جی میں مہنت بن سنت کہندے چنگا بھائی پگ والے نے پگ بنا دی رات نو سنتا نے دیہ پلٹی فنی ناگ کا روپ پارا جی پکارا ماریا کہ مہنت دوڑ گیا مل کے آج بڑھ گیا سنت کہندے بھائی تہاڈا مہنت کا ایک رات بنا رہا گرمانا ریش بننا گرو گرنتھ صاحب کے چرنوں ڈیری ہو جا بابا نانک سنگھ کہندے یہ گرو گرنتھ چرنوں کے ٹھہرنے کی دیری ہے بخش چ لہن دیری سپ مجھے فٹ چ بڑھتا بال بند پیا کے بڑھ جائے سدگرو کے چرنوں کر اندلی پن بڑا ہے کر ڈنڈوت پن بڑا ہے سلال دین کاجی نے کہا سکھ متھا ٹیکتے ہیں تھی دینے نہیں کہ جو میں دینا میں جاننا جائے اس نے مور منگائی کہ اکثر اتنے ہے جیسے ٹپا لایا کھڑے ہے کیونکہ سیس نوایا گر پرت بہ پاپن کی پوٹ تاں تو سیس نوائیا لگا نہ جم کے ہوں مہاپرشوں کو آشیرواد لے لا بےنتی کر کے مارا مینو دو سماگم تو ہمیشہ مینو گائیڈنس دے رہے ہو تے میں سیوادار بن کے سنگا کا پڑیا رہا کہ مہاراج بھائی آپ ہی کروا تم فوٹو والے بھائی ٹیک لینا کرو فوٹو بہت لینا آپ نے فوٹو ہونی چاہیے مورتی پوجا جی نہ ساری بھی اشتہار کے لانے پہ گندیاں نالیاں گرو نہیں صاحبزادی شبد میں ہی جڑو فوٹو چ گیا یہ رواج بہت بن گیا دھارمک اسٹیجوں سے بھی راجنیتک سے بھی سماجک اسٹیجوں سے بھی یہ بہت زیادہ کام چلیا فوٹو کا تو یہ کر کے اصل تو شبد ہی ہے بڑی چیز سو ساتھ سنگ جی شری مان سنت بابا دیا سنگھ جی مہاراج جی کا سنت بابا دلندر سنگھ جی مہاراج آئے ہوئے کار سے والے سارے مہاپرش سموہ سنگت مووی والے کسی بھی فوٹو والے ساری گل مانتے ہو میں مووی اپنی بنا نہیں دیتی جی بنائی ہے تو ہوں داڑھی نہ پائی کٹ ہوں تک چڑھ دے وہ اکبر لیا نا بھائی بیربل ڈب چ شراب لایا کہ ہے کہ جی بلبل ہے کہ نام بھائی ہو رہا کہ جی توتا کہ نہیں باندر کہ جی توتا کہ کنڈ چرا کرنا جانو لمے گال والی سنتری رنگی راستہ کہ شراب ہے کہ چار چیزیں فٹیا ہد پا پی کے بلبل بن جائے پوا پی کے توتا ادیا پی کے باندر بن جائے بوتل پی کے کوتا ہوں دیکھ لو کمارا میں ڈنڈے کھانے سے کھائی چلو مینو بھی بھائی بوتے بن کے کھانے بیبیاں تو بہت خوش ہو گیا کہ اب ساڈے گھر کے کلیش کا ہر کوئی کٹ دیں یہ تو ضرور آج میرے لیے درسن کر لیں گے سو سال سنگ جی جن اد پا پیتا نا پھر بلبل من پیچھے جی آواز کرو گا جی ادیا پیڑا توتے من کترا مدری بہت مرو کھیڈا سیاح بچن کرے بچے کٹ لو جی پھر پیڑ آ گیا وہ باندر من سانگ بہت لا جی بوتل پیتا تو کوتے منہ ٹیکنے کوڑے مارتا تو کوتیاں بھی آگ دیکھی ہے رات میں بابا جی ایک کوتا ہندو ہے نا دوجے دوڑ پاؤ گے پہلے تو منہ ایک دو چکن گے پھر پیٹ کر کے دلتے مار کے اون دوڑ دیں گے اون شرابیاں بھی یہ حال ہوں بھائی یہ لان لگا دو جب پیتا مر دور ہوئے باہر پانا بچ آئے اور ملوکے چوہدری کو کیا سی گرو انگد صاحب نے میری مرگی کہ شراب چڑ دے چڑتی مرگی ہٹ گئی پھر چوک جا کے پی لئی کہ انگدا پیڑے اپمان دے شبد یہ مہاراج چڑ گیا دوجی تیجی بری ہزور کہ چنگا پھر مرگی بھی آ گئی ہے دورہ پیا ڈگ پیا نال ہی مڑکا ٹوٹ گیا آج سال سنگ جی 300 سال آنندپور 1,27,00,000 کی شراب گورنمنٹ کی دیتی اتنے جہاں بلیڈر مارتا سی 300 سال کے ہجامتا کر کے اتنے پڑ کے بنے دیگ دیگ جگ میں دور چلے تھلے سال سنگ جی کچھ ہو رہے ہوں اتنے گردوارا تھلے مسیت ہوں پٹکیا کی لاج گردوارا جا کے ہی رمال لگ گئے کرتے ہیں سر کجن لی اور ٹوپیاں لے کے گرو گھر جانے ہیں کسی سکول کالج اور یونیفارم پونی پی ہے گرو گرنتھ صاحب کے چرنا چاہتے ہیں کدی ہوا تو گرو گرنتھ کے چرنا چ جان والی بھی کوئی یونیفارم ہے جی نہیں چرنا جانی بھی کوئی یونیفارم ہے فوج والے کی وردی ہے پولیس کی وردی ہے ڈرائیور کی بھی ہے سکول کالجوں کی بھی ہے گرو نانک نے کوئی وردی نہیں دیتی ستگرو نے سانو باڑا دتا باڑی دتی ہے جی دو کنڈیا جو دریا چلتا سکھی بھی دو کنڈیا چ ہے باڑی کے باڑے کے درمیان ہے باڑی بھی ہوگی باڑا ہوگی تا سکھی رہو گی جی باڑا ہے نی باڑی ہے نی سکھی نہیں رہنی جی سکھی رہو گی سکھ رہو گا سکھ تاہی ہے جی تے تو سکھی ہے جی سکھی ہے نی تو تھی سکھ نہیں کوئی نائی نہ کوئی کہے گا بنیا بند نائیاں کا موج بہت ہے نہ ٹریکٹر کی لوڑ نہ سہاگے کی نہ ٹلر کی لوڑ ہے نہ ڈرمی کی باقی یہ کوئی اترے تھے کہ تے چتر میں کام چلائی جائے کوئی تھی گوش بہت ہونے ہیں چتر والا اترا پڑا کے چٹاکیوں کی گلوں سے ماردا سنگھ موس بجنگ منی سورے سنگ پہ چرتن کے کر دکھنا چارے دن میں آپ کی کر پانچ گیار پہاڑی کتنے چلے گئی ہے آج یہ دیکھتے ہیں بھائی پروان کر لو ستگرو گریب نواز سچے پاتشاہ کرپا کر پل چک کی معافی دو میرے سامنے کا بھائی ہوئی کئی طرح کے آئی جاتے بےنتی تھی بھی مان لو کیونکہ ڈاکٹر کو جی چاہیے روگ نو جنا مرضی نکولا روگی روگ نو لک چھ پا رکھے بید ترت پچھان کا ناڑیاں تو بس نپنی پت کا روگ ہے بات کا کہ کپ کا کہ سلپات کا وہ تو بھائی دے کے دینا پرسوں ہی ایک اسٹیج سے چل گیا بابا جی اتنے بھی لیڈر آ گیا وہ نگٹائی میں کہا لیڈر صاحب یہ اٹھائی کا کہنا تو بھائی پڑھنا کرپان کیوں نہیں پاؤں وہ ویسے چنگا نکل اس کو لا دو مری گسا نہیں یہ پولیس والے میں کہا اسی گئے سی ڈنگر لاؤن چمکور صاحب کہ تھی گڈیاں نہ لنگن دیں لال پتی والی لنگی جانیا سی جنہوں نے راشن بتایا سو کی لنگن دے رہے وہ چمکور صاحب صاحب جاتے سیوا دیا گڈیاں روک دے خیر مکھی نے معافی منگی میں بھی راج سرکار میں کیس کون جی میں کنہ لگا لیڈر کوئی نہیں روک رہا کہتے پاس میں کہا ساڈے کو درگاہ ہی پاس ہے سانو یہاں ڈی سیا آئی ڈی ایم کے پاسوں کی لوڑ نہیں انہوں لوگوں کو پاس لیے وہ جنہوں نے درگاہ کے پاس دیتے دس مہینے ساہ سن جی کسی بچے بچی نو کوئی ڈگری ڈپلوما مل جا ابھی ٹپتے نستے ساہ جی کے بچے نو ساڈے کو ڈپلوما ملیا آ دسویں پاتشاہ نے پانچ ڈپلومے دیتے پانچ قطار یہ لا کے کوئی سکھ خوشی نہیں من رہا آ کیس ساری گرو نے ڈپلومے دیتے مہر چھاپ دیتی ہے یہ تو گیری ٹوکری چڑھ گئے پیڑ شہین ہوں مندے کو پوچھ بڑھتا کوئی لتاں کوئی بوٹھی نپنا مرضی منا پیسے دے رہے منا ان چھال بنتے جراب گرو بند کنیا گلیچے بنتے ہیں آ بندہ چراسی لاکھ دونوں کا سردار یہ کیس گاڑی گند دیا ٹوکریاں گند دیا روڑیاں تے رولتے پھر پیڑ بھی ان بہتر کھانا بھی مل پا رہی ہے اور بندہ چراسی لاکھ دونوں کا سردار مردانے نے کہا مہاراج میری چڑھنی کلا کہندے ایک تو اپنی بانس وچ کیس نہیں کٹنے دوجا نت نیم نہیں سجنا تیجا سادھواں دی سیوا کری تیری بانسی چڑھنی کلا رہو گی کہ مردانے نو ستگرو دے بچن سن کہ ستگرو دے بچن سو ساتھ سنگت جی پل چک جی ہما منگنے ستگرو دے سدھانت مطابق بےنتی کیتیاں آس ہے کہ تھی سارا نے بہت چنگی طرح قبولیاں تھی سارے اب پرچارک بن کے جاؤ سنگھ بھی ڈیڈیاں بھی اسی ساری پہلے میں نہیں پہنچ سکتے تھی سارے پرچارک بن کے اپنے گھر محلیاں جتھے جتھے ہے سکھی کی ٹنڈولکی بن جاؤ جدو تھی کلے کلے پرچارک بن جاؤ گے پھر سکھی بدو کھلو گی پھیلو گی جی ساڈے سے رہو گے اسی کن کو گھومیں گے جتنے جنہیں سجنا اتنے ہی جانا ملو مجھے تھوڑی یاد بننا اس کر کے بےنتی بھی پروان کر لو تم بھی بھائی لال پاگ والے تینوں ہوں داڑی کالی نہیں کرنی پاکستانی پاگ نہیں بننی جتنے بابا سوہن سنگھ جی مہاراج نے چرن پائے ہوں بابا دیا سنگھ جی مہاراج کے چرن ہوں اتنے کا سارے کے نیلی چاہیے